ਜਦੇ ਗੱਲ ਕਲਗੀਧਰ ਮਹਾਰਾਜ ਨੇ ਕਹੀ, ਲੱਖ ਦੀ ਗਿਣਤੀ ਦੇ ਵਿੱਚ ਪ੍ਰੇਮੀ ਬੈਠੇ ਸੀ, ਸਾਰਿਆਂ ਨੇ ਸੁਣ ਲਈ ਇਹ ਆਵਾਜ਼ ਬਈ ਜਿਹੜਾ ਸਾਡਾ ਗੁਰੂ ਆ ਉਹ ਸਿਰ ਮੰਗਦਾ। ਤਾਂ ਫਿਰ ਉਹ ਕਹੀ ਹੋਈ ਆਵਾਜ਼ ਸੁਣ ਜ਼ਰੂਰ ਲਈ, ਉਹਦੇ 'ਤੇ ਅਮਲ ਨਹੀਂ ਕਰਿਆ। ਸੁਣਨਾ ਕੋਈ ਹੋਰ ਗੱਲ, ਅਮਲ ਕਰ ਲੈਣਾ ਕੋਈ ਹੋਰ ਗੱਲ, ਨਿਰਦੇਸ਼ਨ ਕਰਨਾ ਕੋਈ ਹੋਰ ਗੱਲ, ਸਾਖਿਆਤ ਕਰ ਲੈਣਾ ਕੋਈ ਹੋਰ ਗੱਲ ਹੈ, ਅਭੇਦ ਹੋਣਾ ਕੋਈ ਹੋਰ ਗੱਲ ਹੈ। ਹੌਲੀ ਹੌਲੀ ਜਦ ਇਹ ਮਹਾਂਪੁਰਸ਼ਾਂ ਦੀ ਗੁਰੂਆਂ ਦੀ ਸੰਗਤ ਕਰਦਾ, ਫਿਰ ਇਹਦਾ ਮਨ ਹੈ ਨਾ ਇਸ ਦਾ, ਫਿਰ ਇਹਨਾਂ ਵਸਤਾਂ ਤਾਂ ਲੱਖਦਾ ਆ ਉਚਾਪਦਾ ਜਾਂਦਾ। ਉਹ ਕਲਗੀਧਰ ਮਹਾਰਾਜ ਜੀ ਆਵਾਜ਼ ਦਾ ਕਿਸੇ ਨੇ ਜਵਾਬ ਨਹੀਂ ਦਿੱਤਾ। ਗੁਰੂ ਸਾਹਿਬ ਜੀ ਨੇ ਵੀ ਦੱਸਿਆ ਨਾ, ਜਿਹੜਾ ਮੰਨਦਾ ਨਾ ਗੁਰੂ ਦਾ ਹੁਕਮ, ਉਹਦੀ ਜਿਹੜੀ ਕਥਨੀ ਤੇ ਕਰਨੀ ਕਹਿਣੀ ਹੈ ਨਾ, ਉਹ ਕੋਈ ਕਹਿ ਨਹੀਂ ਸਕਦਾ। ਇਹਨੂੰ ਦੱਸਿਆ ਮੰਨੇ ਦੀਆਂ ਪੌੜੀਆਂ ਨੇ ਭਾਲੇ ਕਰ ਲਏ। ਕਹਿੰਦੇ ਗੁਰੂ ਦਾ ਇਤਨਾ ਇਨਸਾਫੀ ਹੈ ਨਾ, ਜੇ ਇੱਕ ਤਿਰਜ ਦੀ ਵੀ ਕੋਈ ਸੇਵਾ ਕਰਦਾ ਉਹਦਾ ਵੀ ਵਜਾਨਾ ਨਹੀਂ ਰੱਖਦਾ। ਇਸੇ ਨੂੰ ਹੀ ਕਹਿੰਦੇ ਨੇ ਨਾ ਗੁਰੂ ਗ੍ਰੰਥ। ਗੁਰੂ ਦੇ ਨੇਤਰ ਹੁੰਦੇ ਨੇ, ਜਿਹੜਾ ਗੁਰੂ ਹੁੰਦਾ ਨਾ ਗੁਰੂ, ਉਸਦੇ ਨੇਤਰ ਹੁੰਦੇ ਨੇ, ਉਹਨੂੰ ਸਭ ਕੁਝ ਦੇਣਾ ਹੁੰਦਾ। ਜੇ ਨਹੀਂ ਨੇਤਰ ਅਜੇ ਖੁੱਲੇ ਤਾਂ ਉਹ ਦੇ ਨਹੀਂ ਸਕਦਾ ਕਿਸੇ। ਜਿਹੜਾ ਆਪੇ ਦੀਵਾ ਬੁਝਾਇਆ ਕੀ ਰੋਸ਼ਨੀ ਕਰ ਦੇਗਾ ਅੱਗੇ ਉਹ ਨਹੀਂ। ਜਿਹੜੇ ਮਹਾਂਪੁਰਸ਼ ਨੇ ਉਜਾਗਦੇ ਹੁੰਦੇ ਨੇ, ਉਹਨਾਂ ਦੇ ਅੰਦਰ ਰੋਸ਼ਨੀ ਹੁੰਦੀ ਆ ਆਤਮਾ ਦੀ, ਉਹ ਦੂਏ ਨੂੰ ਵੀ ਕਰਾ ਦਿੰਦੇ ਹਨ। ਬਹੁਤ ਜਿਗਾਸੂਆਂ ਦਾ ਇਹੋ ਜਿਹਾ ਦੇਖਿਆ ਹੁੰਦਾ ਬਈ ਗੁਰੂ ਹੈ ਸੱਤ, ਸੱਤ ਵਸਤਾ ਲੈ ਸਰੀਰ ਲੈ ਕੇ ਸੱਤ, ਕੋਈ ਸੱਤ ਵਸਤੂ ਦੇਵੇਗਾ। ਇਸ ਤਰ੍ਹਾਂ ਉਸਦਾ ਮਨ ਸੀ ਜਿਹੜਾ ਨਿਰਮਲ ਹੋਣ ਕਰਕੇ ਉਸਨੂੰ ਇਹ ਵਿਚਾਰ ਪੈਦਾ ਹੋਏ। ਜਿਹੜੇ ਹੋਰ ਬੈਠੇ ਜੀ ਪ੍ਰੇਮੀ ਬਹੁਤ, ਉਹਨਾਂ ਦੇ ਅੰਦਰ ਇਹ ਵਿਚਾਰ ਨਹੀਂ ਪੈਦਾ ਹੋਏ ਬਈ ਕਿਉਂ ਐਵੇਂ ਮਰਨ। ਇਸ ਤਰ੍ਹਾਂ ਦਾ ਖਿਆਲ ਸੀ। ਹੁਣ ਭਾਈ ਦਇਆ ਰਾਮ ਜੀ ਉੱਥੇ ਸਾਰੀ ਵਿਚਾਰ ਸੀ ਉਹਨਾਂ ਨੂੰ ਬਈ ਗੁਰੂ ਸਿਰ ਮੰਗਦਾ ਜਿਹੜਾ ਰੱਬ ਹੈ ਗੁਰਮੁਖ, ਉਹ ਪ੍ਰੇਮ ਦੇ ਅਗਲੇ ਪਾਸੇ ਹੈ। ਜਿਹੜਾ ਪ੍ਰੇਮ ਹੈ ਇਹ ਸਿਰ ਤੋਂ ਵੀ ਅੱਗੇ ਹੈ, ਸਿਰ ਤੋਂ ਅੱਗੇ ਪ੍ਰੇਮ ਹੈ। ਕਹਿੰਦੇ ਪ੍ਰੇਮ ਤੋਂ ਅੱਗੇ ਫਿਰ ਪਰਮੇਸ਼ਰ ਹੈ। ਨਾਲੇ ਤਾਂ ਤੁਰਿਆ ਜਾਂਦਾ ਗੁਰੂ ਸਾਹਿਬ ਕੰਨੀ ਨੂੰ, ਨਾਲੇ ਆਪਣੇ ਮਨ ਨਾਲੇ ਉਹ ਗਾਉਂਦਾ ਜਾਂਦਾ ਵੀ ਐ ਜਿੰਦੇ ਜਿਹੜਾ ਪ੍ਰੇਮ ਦਾ ਡੇਰਾ ਨਾ ਜਿੱਥੇ ਨਿਵਾਸ ਆ ਵਾਹਿਗੁਰੂ ਦਾ, ਉਹਦਾ ਸਿਰ ਤੋਂ ਅਗਲੇ ਪਾਸੇ ਹੈ। ਇਉਂ ਪੜਦਾ ਜਾਂਦਾ ਅੰਦਰ ਬੜੋ ਪ੍ਰੇਮ ਦਾ
ਡੇਰਾ ਨੀ ਜਿੰਦੇ ਸਿਰੋਂ ਪਰੇ।
ਜਗ੍ਹਾ ਕਿਵੇਂ ਲਿਖਿਆ ਗੁਰੂ ਨੂੰ ਖੁਸ਼ ਕਰਨਾ, ਕਿਸੇ ਸ਼ਬਦਾਂ ਦੇ ਵਿੱਚ ਕਿਸੇ ਤਰ੍ਹਾਂ ਲਿਖਿਆ ਵੀ ਗੁਰੂ ਨੂੰ ਖੁਸ਼ ਕਰਨਾ। ਹੁਣ ਗੁਰੂ ਨੇ ਸਿਰ ਮੰਗਿਆ, ਜਦ ਸਿਰ ਦੇ ਜਾਵੇਗਾ ਗੁਰੂ ਖੁਸ਼ ਹੋ ਜਾਵੇਗਾ। ਕਿਤੇ ਇਉਂ ਦੱਸਿਆ ਬਾਣੀ ਦੇ ਵਿੱਚ, ਤਨ ਮਨ ਧਨ ਦੇ ਕੇ ਗੁਰਾਂ ਨੂੰ ਮਨਾ ਲਈਏ। ਜਿਹਨੇ ਗੁਰੂ ਖੁਸ਼ ਕਰ ਲਿਆ ਤਿੰਨੇ ਲੋਕ ਵੀ ਮੁੱਠੀ ਜਾ ਜਾਣਗੇ। ਬੜੋ ਪ੍ਰੇਮ ਨਾਲ ਗੁਰੂ ਕਰਨਾ,
ਗੁਰਾਂ ਨੂੰ ਮਨਾ ਲਈਏ ਸਨਮਾਨ ਧਨ।
ਤੁਮਾਰੇ ਪਾਸ। ਕਿਤੇ ਲਿਖਿਆ ਮੁਰਦਾ ਹੋਏ ਮਰੀਦ, ਨਾ ਗੱਲੀ ਹੋਵਣ ਬੜੋ ਪ੍ਰੇਮ ਨਾਲ ਮਾਰਦਿਆਂ ਮੁਰਦਾ ਆਪਣਾ ਨਹੀਂ ਆਇਆ।
ਮੁਰਦਾ ਹੋਏ ਨਾ ਮਰੀਦ ਗੱਲੀ
ਛਪਰੀ ਬਣਾਈ ਪਰਮੇਸ਼ਰ ਨੇ ਤਾਂ ਉਹ ਗੁਆਂਢਣ ਨੇ ਪੁੱਛਿਆ ਨਾਮਦੇਵ ਉਹ ਬੇੜੀ ਮੈਨੂੰ ਦੱਸ ਉਹ ਜਿਹੜਾ ਕਾਰੀਗਰ ਹੈ ਨਾ ਤੇਰੀ ਛਪਰੀ ਬਣਾ ਕੇ ਗਿਆ ਤੂੰ ਮੈਨੂੰ ਉਹ ਦੱਸ ਲਾ ਤੇਰੇ ਤੋਂ ਦੁੱਗਣੀ ਮਜ਼ੂਰੀ ਦੇ ਦਿਆਂਗਾ। ਆਹ ਇਸ ਤਰ੍ਹਾਂ ਫਿਰ ਸ਼ਬਦ ਉਚਾਰਨ ਕਰਿਆ ਨਾਮਦੇਵ ਜੀ ਨੇ ਵਿਚਾਲੇ ਜਾ ਕੇ ਇਹੋ ਦੱਸਿਆ ਨਾਮਦੇਵ ਜੀ ਨੇ ਲੋਕ ਕਟੰਬ ਸਭ ਹੁਣ ਤੇ ਤੋਰਾ ਤੂੰ ਆਪ ਨਵੇਦੀ ਆਵਾ ਹੋ ਪਹਿਲਾਂ ਇਹ ਗੱਲ ਤੋੜਨੀ ਪਵੇਗੀ ਤਦ ਰੱਬ ਦੇ ਰਸਤੇ ਤੇ ਜਾ ਕੇ ਦਰਸ਼ਨ ਹੋਣਗੇ। ਬੜੋ ਪ੍ਰੇਮਾ ਲੋਕ ਲਾਲ ਛੱਡਣੀ ਬੜੀ ਪਦਾਰਥ ਨੇ ਪੁੱਤਰ ਦੀਆਂ ਸਭ ਝੂਠੇ ਪਰ ਜਿਹੜਾ ਨਾਮ ਜਾਂ ਨਾਮ ਦੇ ਸੰਬੰਧ ਕਰਕੇ ਆਤਮਾ ਉਹ ਸੱਚਾ ਜਿਹੜਾ ਆਤਮਦਰਸ਼ੀ ਹੋਵੇਗਾ ਜਿਹਦੇ ਗੁਰੂ ਤੇ ਪੂਰਨ ਸ਼ਰਧਾ ਹੋਵੇਗੀ ਤਾਂ ਤਾਂ ਫਿਰ ਉਹ ਸਿਰ ਦਵੇਗਾ, ਦੁਆ ਨਹੀਂ ਦੇ ਸਕਦਾ। ਕਬੀਰ ਕਸੌਟੀ ਰਾਮ ਕੀ, ਝੂਠਾ ਟਿਕੇ ਨਾ ਕੋਏ। ਰਾਮ ਕਸੌਟੀ ਸੋ ਸਹਿ, ਜੋ ਮਰ ਜੀਵਾ ਹੋਏ, ਮਰਨਾ ਕਿੱਧਰੋਂ। ਆਓ ਅਨਾਇਤ ਖਾਂ ਰਾਈ ਸਰਾਮ ਦਾ ਵੀਰ ਆਰਫ ਲੋਕ, ਰਾਈਆਂ ਦਾ ਕੰਮ ਹੁੰਦਾ ਹੈ ਭਾਜੀ ਲਾਉਣੀ। ਤਾਂ ਬੁੱਲੇ ਸ਼ਾਹ ਨੂੰ ਮੌਲਾ ਦੇ ਦਰਸ਼ਨ ਕਰਨ ਦਾ ਸ਼ੌਂਕ ਪੈਦਾ ਹੋਇਆ। ਕਿਸੇ ਨੇ ਦੱਸਿਆ ਵੀ ਜਿਹੜੀ ਤੂੰ ਇਹ ਵਸਤਾ ਚਾਹੁੰਦਾ ਨਾ, ਇਹ ਰਾਈ ਨਾਇਕ ਖਾਂ ਕੋਲੋਂ ਮਿਲ ਸਕਦੀ ਹੈ, ਉਹ ਆਰਫ ਹੈ। ਬੁੱਲਾ ਆ ਗਿਆ। ਅੱਜ ਕੱਲ੍ਹ ਦਾ ਟਾਈਮ ਸੀ ਕੋ ਮਾਰਦਾ, ਜਿਵੇਂ ਜਿਮੀਦਾਰ ਲੋਕ ਬੱਚਿਆਂ ਦੀਆਂ ਪਨੀਰੀਆਂ ਲਾਉਂਦੇ ਨੇ, ਤਾਂ ਉਸਦਾ ਜਿਹੜਾ ਬਾਲ ਬੱਚਾ ਹੈ ਉਹ ਅੱਗੇ ਪਨੀਰੀ ਲਾਉਂਦਾ, ਬੁੱਲਾ ਪੱਟ ਪੱਟ ਅਨਾਇਤ ਖਾਂ ਰਾਈ ਪੱਟ ਪੱਟ ਝਾੜ ਝਾੜ ਕੇ ਰੱਖੀ ਜਾਂਦਾ, ਤੂੰ ਆ ਕੇ ਕੋਲ ਖੜ ਗਏ। ਤਾਂ ਜਿਹੜੇ ਆਰਫ ਹੁੰਦੇ ਨੇ ਉਹਨਾਂ ਦੀ ਹਰਕਤ ਦੇ ਵਿੱਚ ਫਰਕ ਹੁੰਦਾ, ਜਿਹੜਾ ਪਰਮ ਗਿਆਨੀ ਆ ਉਹਦੀ ਹਰਕਤ ਦੇ ਵਿੱਚ ਫਰਕ ਆ, ਤੁਰਨ ਦੇ ਵਿੱਚ ਫਰਕ ਆ, ਬੋਲਣ ਦੇ ਵਿੱਚ ਫਰਕ ਆ, ਉੱਠਣ ਬੈਠਣ ਦੇ ਵਿੱਚ ਫਰਕ ਆ, ਉਹਦੀ ਕਿਰਿਆ 'ਚ ਵੀ ਫਰਕ ਆ, ਉਹਦੀ ਜਿਹੜੀ ਵਾਸਤਾ ਉਹਦੇ 'ਚ ਵੀ ਫਰਕ ਆ, ਆਪਣੇ ਵਰਗੀ ਨਹੀਂ ਹੋ। ਤਾਂ ਹੀ ਗੁਰੂ ਸਾਹਿਬ ਨੇ ਗੁਰਬਾਣੀ ਦੇ ਵਿੱਚ ਲਿਖਿਆ ਨਾ, ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ ਭਗਤਾਂ ਕੇਰੀ, ਦਿਖਣ ਮਾਰਗ ਚੱਲਣਾ, ਲੱਭ ਲੋਭ ਹੰਕਾਰ ਤਦ ਕ੍ਰਿਸ਼ਨਾ, ਬਹੁਤ ਨਾਹੀਂ ਬੋਲਣਾ, ਖੰਨਿਓ ਤਿੱਖੀ ਵਾਲੋ ਨੇ ਕੀ, ਇਹ ਮਾਰਗ ਜਾਣਾ। ਗੁਰਪ੍ਰਸ਼ਾਦੀ ਜੀ ਨੇ ਆਪ ਤਜਿਆ, ਹਰ ਵਾਸਨਾ ਸਮਾਣੀ, ਕਹੇ ਨਾਨਕ ਚਾਰ ਭਗਤਾਂ, ਜੁਗੋ ਜੁਗ ਨਿਰਾਲੇ। ਆ ਹੁਣ ਚਾਰ ਭਗਤਾਂ ਦੀ ਉੱਠਣਾ ਬੈਠਣਾ ਦੇਖਣਾ ਤੁਰਨਾ ਉਹ ਨਿਰਾਲਾ ਜਿਹਾ ਹੀ ਹੁੰਦਾ ਗੁਰੂ ਕੋ। ਜਦ ਮਹਾਰਾਜ ਜੀ ਭੋਰੇ ਚੋਂ ਨਿਕਲਦੇ ਸਨ, ਐਂ ਕੋਈ ਤੁਰਿਆ ਹੀ ਨਹੀਂ ਸਕਦਾ ਦੁਨੀਆਂ ਦਾ ਬੰਦਾ, ਬੜੋ ਪ੍ਰੇਮ ਕੀ ਪਾਉਣਾ, ਇਧਰੋਂ ਪੱਟ ਕੇ ਇੱਧਰ ਲਾਉਣਾ, ਵਿਅੰਗ ਵਚਨ ਇਹਦਾ ਭਾਵ ਕੀ ਹੈ। ਉਹ ਫਕੀਰ ਨੇ ਬੁੱਲੇ ਸ਼ਾਹ ਨੂੰ ਕਿਹਾ, ਇਹ ਸਰੀਰ ਦੇ ਵਿੱਚ ਤਿੰਨ ਚੀਜ਼ਾਂ ਨੇ, ਇੱਕ ਤਾਂ ਕਹਿੰਦੇ ਆ ਸਰੀਰ, ਇੱਕ ਵਾ ਮਨ, ਇੱਕ ਵਾ ਆਤਮਾ, ਤਿੰਨ ਚੀਜ਼ਾਂ ਦਾ ਬਣਿਆ ਹੈ। ਉਸ ਮੈਥਾਂ ਨੇ ਕਿਹਾ ਹੈ ਬੁੱਲੇ, ਆਪਣੇ ਮਨ ਨੂੰ ਸਰੀਰ ਨਾਲ ਤੋੜ ਕੇ ਆਤਮਾ ਨਾਲ ਲਾ ਦੇ। ਜੁਗਤੀ ਹੈ ਉਹ ਤੁਗਤਕਾਰੀ ਸੀ ਗੁਰਮੁਖ, ਜਿਹੜਾ ਤੁਗਤਕਾਰੀ ਹੁੰਦਾ ਹੈ ਉਹ ਗੱਲ ਨੂੰ ਜਦੇ ਹੀ ਫੜ ਲੈਂਦਾ ਹੁੰਦਾ, ਅਗਰ ਨਹੀਂ ਫੜੇਗਾ। ਦੇਖ ਲਓ ਜਿਹੜਾ ਗਿਆਨ ਹੈ ਨਾ, ਗਿਆਨ ਨੂੰ ਹਰ ਇੱਕ ਨਹੀਂ ਫੜ ਸਕਦਾ, ਗਿਆਨ ਤਾਂ ਦਿਓ ਭਾਜੇ ਨਹੀਂ ਹੈ। ਗਿਆਨ ਦੇ ਵਿੱਚ ਤਾਂ ਕੋਈ ਘਾਟਾ ਨਹੀਂ ਨਾ ਕੋਈ ਫਰਕ ਹੈ, ਘਾਟਾ ਤਾਂ ਆਪਣੇ ਵਿੱਚ। ਗੁਰਬਾਣੀ ਤਾਂ ਦੱਸਦੀ ਹੈ ਸਭ ਗੋਬਿੰਦ ਹੈ, ਸਭ ਗੋਬਿੰਦ ਹੈ ਕਿ ਆਪਾਂ ਫੜ ਲਿਆ। ਜਿਹਨਾਂ ਦਾ ਮਨ ਸਾਫ਼ ਸੀ ਉਹਨਾਂ ਨੇ ਪੜਿਆ। ਕਨਈਏ ਨੇ ਅਰਜ ਕਰੀ, ਮਹਾਰਾਜ ਮੈਨੂੰ ਕੀ ਹੁਕਮ ਹੈ, ਮੈਂ ਕਿਹੜੀ ਸੁੱਤੀ ਦੁਆਰਾ ਭਜਨ ਕਰਿਆ ਕਰਾਂ। ਕਲਗੀਧਰ ਮਹਾਰਾਜ ਜੀ, ਕਲਗੀਧਰ ਮਹਾਰਾਜ ਨੇ ਦੇਖਿਆ ਵੀ ਇਹਦੇ ਪਿਛਲੇ ਜਨਮ ਦੇ ਵਿੱਚ ਠੂਠੀ ਵੀ ਤਿਆਰ ਆ, ਤੇਲ ਵੀ ਪਾਇਆ, ਬੱਤੀ ਵੀ ਪਾਈ ਹੈ, ਸਿਰਫ ਵੱਸ ਦੀਆ ਸਲਾਈ ਲਾਉਣੀ ਰਹਿੰਦੀ ਹੈ। ਅਵਰਨ ਦੋਸ ਜੀ ਨੂੰ ਕਹਿੰਦੇ, ਕਹਿਣ ਲੱਗੇ ਕਨਈਆ ਵੀ ਸਾਰਿਆਂ ਵਿੱਚ ਸਾਨੂੰ ਦੇਖਿਆ ਕਰ। ਗੁਰੂ ਸਾਹਿਬ ਤਾਂ ਕਹਿੰਦੇ ਨੇ ਜਿਹੜੀ ਗਿਆਨ ਦੀ ਅਵਸਥਾ ਨਾ, ਜਿੱਥੇ ਜਾ ਕੇ ਗਿਆਨ ਫੜਨਾ ਜੀ ਗਿਆ ਤੂੰ ਨੇ, ਗੁਰੂ ਸਾਹਿਬ ਤਾਂ ਇਹ ਕਹਿੰਦੇ ਨੇ ਪੜੋ ਪ੍ਰੇਮ ਨਾਲ ਆਪਾਂ ਫੜ ਲਿਆ। ਫਿਰ ਬਖਸ਼ੇਪ ਹੈ, ਫਿਰ ਵਰਨ, ਫਿਰ ਘਿਆ ਰੱਬ ਕਹਿੰਦੇ। ਜਿੰਨਾ ਚਿਰ ਮੂਹਰੇ ਦੇ ਮਨ ਦੇ ਵਿੱਚ ਰੱਬ ਨਹੀਂ ਦਿਖੇਗਾ, ਸਾਰੇ ਗੋਬਿੰਦ ਨਹੀਂ ਦਿਸੇਗਾ, ਹੈ ਗੋਬਿੰਦ ਹੀ ਸਾਰੇ, ਪਰ ਆਪਣੇ ਭਾਂਡੇ ਚ ਕਰਦਾ। ਭਾਂਡਾ ਸਾਫ ਕਰਾਓ ਕਿਸੇ ਕੋਲੋਂ, ਭਾਂਡਾ ਸਾਫ ਕੌਣ ਕਰੇਗਾ? ਜਿਵੇਂ ਗੁਰੂ ਸਾਹਿਬ ਜੀ ਨੇ ਦੱਸਿਆ, ਮਹਿਮਾ ਸਾਧੂ ਸੰਗ ਕੀ, ਤੂੰ ਮਹਾਂਪੁਰਸ਼ਾਂ ਦੀ ਜਾਗਦਿਆਂ ਦੀ ਸੰਗਤ ਕਰੀ, ਸੁੱਤਿਆਂ ਪਿਆਂ ਦੀ ਨਾ ਕਰਨ ਲੱਗ ਜਾਈਂ। ਜਿਹੜਾ ਜਾਗਦਾ ਹੁੰਦਾ ਨਾ, ਉਹਨੂੰ ਸਾਰੀ ਵਸਤੂ ਦਿਸਦੀ ਹੁੰਦੀ ਹੈ, ਜਿਹੜਾ ਸੁੱਤਾ ਪਿਆ ਉਹਨੂੰ ਕੀ ਪਤਾ ਵੀ ਕੀ ਹੋ ਰਿਹਾ ਘਰ ਦੇ ਵਿੱਚ। ਔਰ ਇਸ ਤਰ੍ਹਾਂ ਦੱਸਿਆ ਵੀ ਜਾਗਦੇ ਮਹਾਂਪੁਰਸ਼ਾਂ ਦੀ, ਗੁਰੂ ਸਾਹਿਬ ਨੇ ਦੱਸਿਆ ਨਾ ਗੁਰਬਾਣੀ ਦੇ ਵਿੱਚ, ਵਿਸਰ ਗਈ ਸਭ ਤਾਤ ਪਰਾਈ। ਇਹ ਜਿਹੜੇ ਦੋਸ਼ ਨੇ, ਇਹ ਉਸ ਜਾਵੇ ਵਸਤੂ ਪ੍ਰਾਪਤ ਹੋਈ, ਪੁੱਛਿਆ ਵੀ ਤੈਨੂੰ ਇਹ ਵਸਤੂ ਕਿੱਥੋਂ ਹੋ ਗਈ, ਪ੍ਰਾਪਤ ਹੋਈ ਹੈ, ਤੇਰੀ ਦੁਆਇਤਾ ਜਿਹੜੀ ਦੁਆਂਦਪਾ ਦਾ ਜਿਹੜਾ ਇਹ ਕਿਵੇਂ ਦੂਰ ਹੋ ਗਿਆ? ਜਬ ਤੇ ਸਾਧ ਸੰਗਤ ਹੋਣੇ, ਕਹਿੰਦਾ ਜਦ ਤੇ ਸਾਧੂ ਦੀ ਸੰਗਤ ਕਰਨੀ ਸ਼ੁਰੂ ਕਰ ਦਿੱਤੀ ਨਾ, ਉਹ ਸੰਗਤ ਕਰਨ ਦੇ ਵਿੱਚ ਤਾਗ ਤੋਂ ਮੇਰਾ ਮਲ ਦੋਸਤੀ ਜਿਹੜਾ ਉਹ ਦੂਰ ਹੋ ਗਿਆ, ਵਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਹੋਣੇ ਪਾਈ। ਜਦ ਦੁਆਂਦ ਪਦ ਦੂਰ ਹੋ ਗਿਆ ਤਾਂ ਫਿਰ ਅੱਗੇ ਕੀ ਵਸਤਾ ਆਵੇਗੀ? ਅੱਗੇ ਕੋਈ ਵਸਤਾ ਹੋਵੇਗੀ ਨਾ? ਨਾ ਕੋ ਬੈਰੀ ਨਹੀਂ ਬਗਾਨਾ, ਸਗਲ ਸੰਗ ਹਮਕੋ ਬਣਿਆ। ਬੈਰੀ ਕਰਦਾ ਜਦ ਦੇ ਅੰਦਰ ਦੋਸ਼ ਹੈ, ਜਿੰਨਾ ਚਿਰ ਅੰਦਰ ਦੋਸ਼ ਹੈ ਦੂਸਰਾ ਦਿਸਦਾ ਰਹੇਗਾ। ਜਿਸ ਤਰ੍ਹਾਂ ਕਿਸੇ ਦੀ ਅੱਖ ਦੇ ਵਿੱਚ ਫਰਕ ਹੁੰਦਾ, ਉਹਨੂੰ ਦੋ ਚੰਦ ਦਿਸਦੇ ਨੇ, ਦੋ ਤਾਂ ਇਹ ਨਹੀਂ, ਦੋ ਚੰਦ ਨਹੀਂ ਹੋਣਗੇ ਕਦੇ ਵੀ ਇੱਕੋ ਹੀ ਹੋਵੇਗਾ। ਆਤਮਾ ਵੀ ਇੱਕੋ ਹੀ ਹੈ, ਵੀ ਦੋ ਨਹੀਂ ਹਨ, ਆਪਣੇ ਚ ਫਰਕ ਹੋਇਆ। ਕਹਿੰਦੇ ਉਹ ਅੱਖ ਦਾ ਇਲਾਜ ਕਰਾ ਲਵੇ, ਇੱਕੋ ਹੀ ਦਿਖਣਾ ਸ਼ੁਰੂ ਹੋ ਜਾਏਗਾ, ਟੇਢੇਪਣ ਨਾਲ ਦੋ ਦਿਸਦੇ ਨੇ। ਆਓ ਵਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹੇ ਪਾਈ। ਸਾਧੂਆਂ ਦੀ ਸੰਗਤ ਸੇ ਇਹ ਜਿਹੜੇ ਦੋਸ਼ ਨੇ ਦੂਰ ਹੋ ਜਾਂਦੇ ਨੇ, ਉਹਨਾਂ ਦੇ ਹੋਏ ਹੋਏ ਨੇ, ਉਹ ਯੁਗਤੀ ਦੱਸਣਗੇ। ਔਰ ਡਿਊਟੀ ਦੱਸੂਗੇ ਵੀ ਇਸ ਤਰ੍ਹਾਂ ਭਾਂਡੇ ਨੂੰ ਸਾਫ ਕਰਨਾ ਸ਼ੁਰੂ ਕਰ ਦੇ। ਅੰਤਾ ਸਕਲ ਰੂਪੀ ਭਾਂਡਾ ਹੈ, ਇਹਦੇ ਵਿੱਚ ਪਰਦੇ ਆਏ ਹੋਏ ਨੇ ਤਿੰਨ, ਮਲ, ਵਿਕਸ਼ੇਪ ਔਰ ਅਵਲ। ਮਲ ਕੀ ਨੂੰ ਕਹਿੰਦੇ ਨੇ? ਮਨ ਮਾੜੇ ਫੁਰਨੇ ਕਰਦਾ ਰਹੇ, ਇਹ ਮਲ ਹੈ। ਮਾੜੇ ਫੁਰਨੇ ਮਨੇ ਹੀ ਕਰਦਾ, ਜਿੱਥੇ ਮਾੜੇ ਫੁਰਨੇ ਨੇ ਉੱਥੇ ਕਿੱਥੇ ਚੰਗੇ ਆ ਜਾਣਗੇ? ਉੱਥੇ ਪਰਮੇਸ਼ਰ ਦੇ ਨਾਮ ਨਾਲ ਕਿਵੇਂ ਲੱਗ ਜਾਏਗਾ ਮਨ? ਮਹਾਂਪੁਰਸ਼ ਮੇਰੇ ਇਸ ਨੂੰ ਸੇਵਾ ਚ ਲਾਉਂਦੇ ਨੇ, ਸੇਵਾ ਚ। ਉਹ ਵੀ ਜਿਹਨੂੰ ਸ਼ੌਂਕ ਹੈ, ਉਹ ਸੇਵਾ ਦੀ ਜਿਹੜੀ ਨਿਸ਼ਪੁਰਨੇ ਕਰਨੀ, ਬਹੁਤ ਮੁਸ਼ਕਿਲ ਆ ਰੱਬ ਨੂੰ ਦੇਖਣਾ। ਫਿਰ ਉਹ ਖਾਲਾ ਜੀ ਦਾ ਪਾੜਾ ਨਹੀਂ, ਜਿਹਨਾਂ ਨੇ ਦੇਖਿਆ ਗਿੱਟੇ ਘੱਸ ਗਏ ਗਿੱਟੇ, ਫਿਰ ਵੀ ਉਹਦਾ ਅਕਸ਼ ਨਹੀਂ ਪਿਆ ਅੰਦਰ। ਆਓ, ਇਹ ਤਾਂ ਇੱਕ ਗੱਲਾਂ ਨੇ ਜਿਹੜੇ ਲੋਕ ਕਰਦੇ ਨੇ। ਜਿਹਨਾਂ ਨੇ ਅਵਸਥਾ ਪ੍ਰਾਪਤ ਕਰੀ ਹੈ ਉਹ ਤਾਂ ਇਸ ਤਰ੍ਹਾਂ ਦੇ ਹੋ ਜਾਂਦੇ ਨੇ ਜਿਵੇਂ ਛਿੱਪੀ ਤਰਦੀ ਹੁੰਦੀ ਹੈ ਸਮੁੰਦਰ ਤੇ, ਸ਼ਾਂਤੀ ਬੂੰਦ ਤਰਦੀ ਹੈ, ਕਦੇ ਚੰਦਰਮਾ ਚੋਂ ਕਈ ਜਗ੍ਹਾ ਚ ਪੈਂਦੀ ਹੈ। ਜੇ ਕਹਿੰਦੇ ਗਿੱਦੜ ਦੇ ਮੂੰਹ ਚ ਪੈ ਜਾਵੇ ਹੱਥ ਜਾਂਦਾ, ਜਿਹੜਾ ਆ ਵਾਚਕ ਗਿਆਨੀ ਹੁੰਦੇ ਨੇ ਉਹ ਫਿਰ ਹੋਰ ਗੱਲਾਂ ਜਿਹੀਆਂ ਕਰਨ ਲੱਗ ਜਾਂਦੇ ਨੇ, ਮਹਾਤਮਾ ਕਈ ਤਰਕਾਂ ਕਰਨ ਲੱਗ ਜਾਂਦੇ ਨੇ। ਔਰ ਇਸ ਤਰ੍ਹਾਂ ਕਹਿੰਦੇ ਜੇ ਕੇਲੇ ਚ ਪੈ ਜਾਵੇ ਕਪੂਰ ਬਣ ਜਾਂਦਾ, ਜੇ ਕਹਿੰਦੇ ਛਿੱਪੀ ਚ ਪੈ ਜਾਵੇ ਨਾ ਪੈਣ ਸਾਲ ਛਿੱਪੀ ਥੱਲੇ ਬਹਿ ਜਾਂਦੇ ਮੋਤੀ ਬਣ ਜਾਂਦਾ। ਆਇਓ ਦੱਸਿਆ ਜਾਂਦੇ ਮਹਾਂਪੁਰਸ਼ਾਂ ਦੀ ਸੰਗਤ ਕਰਦਾ ਇਸਦਾ ਮਾਨਵਾ ਨਾ ਦੇਣਾ, ਜਦ ਇਹ ਸੇਵਾ ਕਰਦਾ ਸਰੀਰ ਨੂੰ ਤੋੜ ਕੇ ਦਾਦਾ ਬੱਤਾ ਚੱਕੀ ਨਹੀਂ, ਬੱਤਾ ਚੱਕੀ ਵੀ ਆ ਵੀ ਮਹਾਂਪੁਰਸ਼ਾਂ ਨੇ ਕਹਿਤਾ ਇੱਧਰ ਉੱਧਰ ਫੜ ਕੇ ਮੁੜਿਆ ਉਹਨੂੰ ਇੱਧਰ ਉੱਧਰ ਟਾਲ ਟੂਲ ਕੇ, ਐਸੇ ਨਹੀਂ ਮਨ ਸਾਫ਼ ਹੋਵੇਗਾ ਕਦੇ ਵੀ। ਹਾਂ, ਜਦ ਦਿਨ ਰਾਤ ਇੱਕ ਕਰ ਦੇਵੇਗਾ ਮਨ ਨੂੰ ਥਕਾ ਲਵੇਗਾ ਸੇਵਾ ਸੇ, ਮਨ ਥੱਕਦਾ ਫਿਰ ਉੱਥੋਂ ਥੱਕਿਆ ਹੋਇਆ ਮਨ ਫਿਰ ਨਾਮ ਚ ਲੱਗਦਾ, ਕਦੇ ਨਹੀਂ ਲੱਗੇਗਾ ਜੋਰ ਲਾ ਲਓ ਚਾਹੇ। ਤੇ ਸਾਡੇ ਤਾਂ ਸਾਹਮਣੇ ਗੱਲਾਂ ਮਹਾਰਾਜ ਜੀ ਕਰਾਉਂਦੇ ਹੁੰਦੇ ਸਨ, ਔਰ ਇਸ ਤਰ੍ਹਾਂ ਦਾ ਬਹੁਤ ਗੱਲਾਂ ਇਹ ਵਾਪਰਦੀਆਂ ਅਸੀਂ ਦੇਖੀਆਂ। ਕਈ ਹੋਂ ਸਾਹਿਬ ਸੇਵਾ ਕਰਦੇ ਨੇ, ਇੱਕਨਾਂ ਨੂੰ ਚੰਗੀ ਚੀਜ਼ ਦੇਣੀ, ਇੱਕਨਾਂ ਨੂੰ ਦੇਣੀ ਹੋਈ ਨਾ, ਇਹ ਸੇਵਾ ਕੋਈ? ਇਹ ਤਾਂ ਦਵਾਇਤ ਆ ਗਈ, ਇਹ ਤਾਂ ਦਵਾਇਤ ਆ ਗਈ। ਉਸ ਸੇਵਾ ਕਰਨ ਦਾ ਮਨ ਨਹੀਂ ਸਾਫ਼ ਹੋਇਆ। ਬਸ ਜਦ ਮਨ ਸਾਫ਼ ਹੋ ਜਾਵੇਗਾ ਨਾ ਇੱਕੋ ਜਿਹੀ ਵਸਤੂ ਦੇਵੇਗਾ ਸਭ ਨੂੰ ਇੱਕੋ ਜਿਹੀ, ਇਹੀ ਨਿਸ਼ਾਨੀ ਹੈ ਮਨ ਦੀ। ਬਸ ਆਪਣੇ ਮਨ ਨੂੰ ਦੇਖ ਲਓ, ਜੇ ਮਨ ਸਾਫ਼ ਹੈ ਇੱਕੋ ਜਿਹਾ ਦੇਖੇਗਾ ਸਾਰਿਆਂ, ਜੇ ਨਹੀਂ ਸਾਫ਼ ਤਾਂ ਇੱਕ ਨੂੰ ਜ਼ਿਆਦਾ ਦੇਵੇਗਾ, ਇੱਕ ਨੂੰ ਇੱਕ ਦੀ ਮਦਦ ਕਰੇਗਾ, ਇੱਕ ਨੂੰ ਭੁੱਲੇਗਾ। ਉਹ ਮਨ ਮੈਲਾ, ਜਿੱਥੇ ਮਨ ਚ ਸਫਾਈ ਆ ਜਾਣੀ ਹੈ ਉੱਥੇ ਜੋ ਗੁਰਬਾਣੀ ਕਹਿੰਦੀ ਹੈ ਉਹ ਗੱਲ ਉਹਦੇ 'ਤੇ ਘੱਟ ਜਾਣੀ ਹੈ। ਔਰ ਸੇਵਾ ਸੇ ਜਿਹੜਾ ਮਨ ਦੋਸ਼ ਆ ਉਹ ਦੂਰ ਹੁੰਦਾ, ਫਿਰ ਜਦ ਦੂਰ ਹੋ ਜਾਂਦਾ ਫਿਰ ਇਹਦਾ ਮਨ ਸਿਮਰਨ ਦੇ ਵਿੱਚ ਜੁੜਦਾ, ਜਿਹਨੂੰ ਆਪਾਂ ਅਭਿਆਸ ਕਹਿੰਦੇ ਹਾਂ। ਅਭਿਆਸ ਆਪਾਂ ਸੁਣਦਾ ਲਿਆ, ਅਭਿਆਸ ਜਦ ਕਰਨਾ ਪਵੇਗਾ ਨਾ ਫੇਰ ਪਤਾ ਲੱਗੇਗਾ ਕਿਵੇਂ ਅਭਿਆਸ ਕਰੀਦਾ ਹੁੰਦਾ। ਸਾਡਾ ਦੇਖੇ ਹੋਏ ਨੇ ਮਹਾਂਪੁਰਸ਼ ਜਦ ਅਭਿਆਸ ਕਰਦੇ ਸਨ, ਜਦ ਅਭਿਆਸ ਕਰਦੇ ਆ ਜਿਹੜਾ ਮਨ ਟਿਕਦਾ ਨੀ ਨਾ, ਹਿੱਲਦਾ ਰਹਿੰਦਾ, ਭਜਨ ਕਰੋ ਆਪਣੀ ਗੱਲਾਂ ਮੂਹਰੇ ਲਿਆਉਂਦਾ ਕਿ ਨਹੀਂ? ਐਸਾ ਕੋਈ ਇਨਸਾਨ ਨੀ ਜਿਹੜਾ ਆ ਕੇ ਕਹਿੰਦਾ ਨਹੀਂ ਮੇਰਾ ਮਨ ਨੀ ਲੱਗਦਾ ਜੀ ਬਾਣੀ ਦੇ ਵਿੱਚ, ਮੈਲਾ ਤੈਨੂੰ ਜੁਗਤੀ ਨਹੀਂ ਮਿਲੀ ਹੈ ਜਿਸ ਤਰ੍ਹਾਂ ਮਨ ਦੇ ਨਾਮ ਨਾਲ ਲੱਗਣਾ ਬਾਣੀ ਨਾਲ। ਆਓ, ਇਹ ਵੀ ਜੁਗਤੀ ਕੋਈ ਮਹਾਂਪੁਰਸ਼ ਦੱਸਣਗੇ ਤੈਨੂੰ। ਮਹਾਂਪੁਰਸ਼ਾਂ ਤੋਂ ਬਹੁਤ ਜੁਗਤੀਆਂ ਹੁੰਦੀਆਂ ਨੇ ਮਨ ਨੂੰ ਟਿਕਾਉਣ ਵਾਸਤੇ ਹੁੰਦੀਆਂ। ਜਦ ਮਨ ਫੜ ਲਵੇਗਾ ਮਨ ਸਾਫ਼ ਹੋਣਾ ਸ਼ੁਰੂ ਹੋ ਜਾਏਗਾ। ਫੁਰਨਾ ਹੀ ਮੈਲਾ, ਜਿਹੜਾ ਫੁਰਨਾ ਮੈਲਾ ਸਮਝੋ ਮਨ ਮੈਲਾ। ਬਸ ਮਨ ਨਾਲ ਹੀ ਫੈਸਲਾ ਕਰ ਲਓ ਆਪੇ ਅੰਦਰੋਂ ਹੀ, ਇਨਸਾਫ ਹੀ ਆ ਮਨ ਨਾਲ ਕਰਕੇ ਦੇਖੋ, ਮਨ ਅੰਦਰੋਂ ਵਾਹੀ ਦੇ ਦੇਗਾ ਜੇ ਕਰ ਦੇਗਾ ਨਾ ਫੈਸਲਾ। ਔਰ ਇਸ ਤਰ੍ਹਾਂ ਦੱਸਿਆ ਫਿਰ ਹੁੰਦਾ ਅਵਰਣ। ਅਵਰਣ ਕਹਿੰਦੇ ਨੇ ਭੁਲੇਖੇ ਨੂੰ, ਹੁਣ ਆਪਾਂ ਨੂੰ ਭੁਲੇਖਾ ਨਾ ਜਿਹੜਾ ਉਹ ਵੀ ਦਿਖਣ ਦਿੰਦਾ ਗੋਬਿੰਦ, ਹੈ ਤਾਂ ਗੋਬਿੰਦ ਹੀ ਸਾਰੇ, ਪਰ ਉਹ ਭੁਲੇਖਾ ਜਿਹੜਾ ਉਹ ਦੇਖੀ ਨਹੀਂ ਚੀਜ਼, ਸੁਣ ਜ਼ਰੂਰ ਲਈ ਵੀ ਹੈਗਾ ਆਤਮਾ ਪਰ ਦੇਖੀ ਨਹੀਂ ਭੁਲੇਖਾ। ਰੇਖਾ ਕਾਰ ਦੂਰ ਹੋਊਗਾ ਜਾਂ ਦੇਖ ਲੇਗਾ, ਦੇਖੇਗਾ ਤਦ ਜ਼ਿਆਦਾ ਮਹਾਂਪੁਰਸ਼ਾਂ ਦੀ ਸੰਗਤ ਕਰੇਗਾ। ਗੁਰੂ ਸਾਹਿਬ ਨੇ ਦੇਖਿਆ ਨਾ, ਸੰਤ ਸੰਗ ਅੰਤਰ ਪ੍ਰਭ ਦੀਠਾ, ਨਾਮ ਪ੍ਰਭੂ ਕਾ ਰਾਜਾ ਮੀਠਾ। ਪਰੋ ਪ੍ਰੇਮ ਨਾਲ ਮਹਾਂਪੁਰਸ਼ ਨੇ ਅੰਦਰੋਂ ਹੀ ਸਾਹ ਯਾਦ ਕਰਦੇ ਹੈ ਵੀ ਅਧਿਕਾਰੀ ਸੀ। ਇੱਕ ਆਵਾਜ਼ ਹੈ ਬਾਣੀ ਦੀ, ਦੇ ਲੋ ਕਈ ਕਿਸਮ ਦੀ ਆਵਾਜ਼ ਆਉਂਦੀ ਹੈ ਬਾਣੀ, ਪਾਪੀਆਂ ਨੂੰ ਵੀ ਆਵਾਜ਼ ਆਉਂਦੀ ਹੈ, ਪੁੰਨੀਆਂ ਨੂੰ ਵੀ ਆਵਾਜ਼ ਆਉਂਦੀ ਹੈ, ਪੁਰਾਣਾ ਗਾਮੀਆਂ ਨੂੰ ਵੀ ਆਵਾਜ਼ ਆਉਂਦੀ ਹੈ, ਭਗਤਾਂ ਨੂੰ ਵੀ ਆਵਾਜ਼ ਆਉਂਦੀ ਹੈ, ਬਰਮ ਗਿਆਨੀਆਂ ਨੂੰ ਵੀ ਆਵਾਜ਼ ਆਉਂਦੀ ਹੈ, ਧਾਰਕਾਂ ਨੂੰ ਵੀ ਆਵਾਜ਼ ਆਉਂਦੀ ਹੈ। ਜਿਹੜੇ ਵਸਤਾਂ ਦਾ ਅਧਿਕਾਰੀ ਹੋਵੇਗਾ ਉਹ ਫੜ ਲੈਣੀ ਹੈ ਉਹਨੇ ਬਾਣੀ। ਦੇਖ ਲੋ ਇਹ ਪਰਮੇਸ਼ਰ ਦਾ ਅਸੂਲ ਹੈ, ਇਹ ਉਪਦੇਸ਼ ਹੈ ਬਾਣੀ ਹੈ ਜਿਹੜੀ ਗੁਰੂ ਉਪਦੇਸ਼ ਹੀ ਕਰਦਾ ਹੁੰਦਾ ਨਾ ਸਿੱਖ ਨੂੰ। ਉਹ ਜਿਹੜਾ ਖੁੱਲਾ ਸੀ ਇਤਨੀ ਗੱਲ ਫੜੀ ਉਸਨੇ, ਦੇਹ ਦੇ ਨਾਲ ਛੱਡ ਦਿੱਤਾ ਜਿਹੜੇ, ਜਿਹੜਾ ਮਨ ਮਾਇਰ ਮੈ ਦੇ ਖਿੜੇ ਹੋਏ ਫੁੱਟੇ ਕਰਦਾ ਸੀ ਉਹ ਛੱਡ ਕੇ ਆਤਮਾ ਨਾਲ ਜੋੜਦਾ। ਉਹ ਇੱਕ ਗਿਣਤੀ ਦਾ ਆਰਪ ਹੋਇਆ ਇਸਲਾਮ ਦੇ ਵਿੱਚ, ਉਹਦੇ ਲਿਖੀਆਂ ਵੀ ਹੋਈਆਂ ਨੇ ਕਾਫੀਆਂ ਜੀ। ਆਓ ਭਾਈ ਦਇਆ ਰਾਮ ਜੀ ਕਲਗੀਧਰ ਮਹਾਰਾਜ ਕਿੰਨੇ ਤੁਰੇ ਜਾ ਰਹੇ ਨੇ ਗੁਰੂ, ਜਾ ਕੇ ਨਮਸਕਾਰ ਕਰੀ ਸਾਹਮਣੇ ਖੜ ਗਏ, ਕਹਿੰਦਾ ਮਹਾਰਾਜ ਜੀ ਮੇਰਾ ਸਿਰ ਹਾਜ਼ਰ ਹੈ। ਕਲਗੀਧਰ ਮਹਾਰਾਜ ਕਹਿੰਦੇ ਵੀ ਪ੍ਰੇਮੀਆਂ ਵਿਚਾਰ ਕਰ ਲੈ, ਵਿਚਾਰ ਕਰ ਲੈ, ਅਸੀਂ ਤਾਂ ਤੇਰਾ ਸਿਰ ਘਰ ਤੋਂ ਅਲਹਿਦਾ ਕਰਾਂਗੇ ਅਲਹਿਦਾ। ਕਹਿੰਦਾ ਮਹਾਰਾਜ ਜੋ ਆਪਣੀ ਤੁਹਾਡੀ ਮਰਜ਼ੀ ਆ ਕਰੋ, ਬਸ ਮੇਰੀ ਤਾਂ ਇਹੀ ਵਿਚਾਰ ਹੈ। ਕਰ ਕਰਕੇ ਤਾਂ ਮਹਾਰਾਜ ਜੀ ਭਾਈ ਦਇਆ ਰਾਮ ਜੀ ਨੂੰ ਤੰਬੂ ਦੇ ਵਿੱਚ ਲਿਜਾ ਕੇ ਝਟਕ ਦਿੱਤਾ। ਲਹੂ ਦੀ ਨਿਕਲੀ ਹੋਈ ਤਲਵਾਰ ਆ ਕੇ ਫੇਰ ਖੜ ਕੇ ਗੁਰੂ, ਔਰ ਇਸ ਤਰ੍ਹਾਂ ਪੰਜਾਂ ਸਿੱਖਾਂ ਨੇ ਸਿਰ ਦਿੱਤੇ। ਜਾਣੀ ਕਲਗੀਧਰ ਮਹਾਰਾਜ ਜੀ ਦਾ ਹੁਕਮ ਮੰਨਿਆ, ਬਾਕੀ ਜਿਹੜੇ ਇਤਨੇ ਬੈਠੇ ਸੀ ਠੀਕ ਹੈ ਗੁਰੂ ਉਹਨਾਂ ਦਾ ਵੀ ਹੈ, ਪਰ ਉਹਨਾਂ ਦੀ ਅਵਸਥਾ ਨਹੀਂ ਕਿਹਾਈ ਮੰਨਣ ਵਾਲੀ ਹੈ। ਅਵਸਥਾ ਹੁੰਦੀਆਂ ਨੇ ਲਹਿਦਾ ਲਹਿਦਾ ਜਿਵੇਂ ਦੁਨੀਆਂ ਦੇ ਵਿੱਚ ਪੜ੍ਹਾਈਆਂ ਨੇ ਨਾ, ਜਿਹੜਾ ਆਪਣੇ ਵੀ ਦੇ ਵਿੱਚ ਪੜ੍ਹਦਾ ਜਾਂ 25 ਦੇ ਵਿੱਚ ਪੜ੍ਹਦਾ ਉਹ ਵੀ ਸਟੂਡੈਂਟ ਹੈ, ਤਾਲਬ ਇਲਮ ਜਿਹੜਾ ਇੰਨੇ ਚ ਚਲਿਆ ਗਿਆ ਹੁਣ ਇਹਦਾ ਪੜ੍ਹਾਈ ਪੂਰੀ ਕਰ, ਉਹ ਵੀ ਯਾਰ ਪ੍ਰਾਇਮਰੀ ਦੇ ਅਵਸਥਾ ਦੇ ਵਿੱਚ ਕਿੰਨਾ ਫਰਕ ਹੋਵੇ। ਚਾਰ ਮਜ਼ਲਾਂ ਨੇ, ਸ਼ਰੀਅਤ ਹੈ, ਤਰੀਕਤ ਹੈ, ਮਾਰਫਤ ਹੈ, ਫਿਰ ਹਕੀਕਤ ਵਾਸਤੇ। ਔਰ ਇਸ ਤਰ੍ਹਾਂ ਪੰਜਾਂ ਸਿੱਖਾਂ ਦੇ ਸਿਰ ਲਏ ਕਲਗੀਧਰ ਮਹਾਰਾਜ ਜੀ ਨੇ। ਪਹਿਲਾ ਸਿਰ ਕਿਹਨੇ ਦਿੱਤਾ ਸੀ? ਭਾਈ ਦਇਆ ਰਾਮ ਜੀ ਨੇ ਦਿੱਤਾ ਗੁਰੂ। ਤੇ ਅਮਰਤ ਪਾਤ ਕਰਕੇ ਕਲਗੀਧਰ ਮਹਾਰਾਜ ਜੀ ਨੇ ਸਿੰਘ ਲਾ ਦਿੱਤਾ ਨਾਲ। ਸਿੰਘ ਆ ਸ਼ੇਰ ਦਾ ਨਾਮ, ਖਾਲਸੇ ਨੂੰ ਸ਼ੇਰ ਦਾ ਖਲਸ ਦਿੱਤਾ। ਉੱਥੋਂ ਤੋਂ ਫਿਰ ਸਾਡੀ ਸੰਪਰਦਾ ਚੱਲੀ ਹੈ, ਪੰਜਾਂ ਪਿਆਰਿਆਂ ਦੀ ਸੰਪਰਦਾ ਚੱਲੀਆਂ ਨੇ ਆਪੋ ਆਪਣੀ। ਜਿਸ ਤਰ੍ਹਾਂ ਜਿਹੜੇ ਸੇਵਾ ਕਰਾਉਂਦੇ ਨੇ ਗੁਰਦੁਆਰਿਆਂ ਦੀ, ਮਹਾਂਪੁਰਸ਼ ਕੋਟਣ ਛਾਈਏ, ਉਹ ਭਾਈ ਘਨੱਈਏ ਤੇ ਚੱਲੇ। ਭਾਈ ਘਨੱਈਏ ਨੇ ਸੇਵਾ ਹੀ ਕਰੀ ਸੀ ਜੰਗ ਦੇ ਵਿੱਚ, ਉਹ ਸੇਵਾ ਹੀ ਕਰਦੇ ਰਹੇ ਹਨ। ਗੁਰੂ ਘਰ ਦੀ ਸੇਵਾ ਸਭ ਧਰਮ ਸਥਾਨਾਂ ਦੀ ਉਹੀ ਕਰਾਉਂਦੇ ਨੇ। ਭਾਈ ਦਇਆ ਸਿੰਘ ਕਲਗੀ ਧਰਮ ਮਹਾਰਾਜ ਦੇ ਨਾਲ ਰਿਹਾ ਹਮੇਸ਼ਾ ਧਰਮ। ਆਨੰਦਪੁਰ ਸਾਹਿਬ ਦੇ ਵਿੱਚ ਕਿਤਨੀਆਂ ਕਠਿਨਾਈਆਂ, ਕਿਤਨਾ ਕਸ਼ਟ ਚੱਲਿਆ, ਤੇ ਭਾਈ ਦਇਆ ਰਾਮ ਜੀ ਨੇ ਕਲਗੀ ਧਰਮ ਮਹਾਰਾਜ ਦੇ ਚਰਨਾਂ 'ਚ ਬੇਨਤੀ ਕਰੀ, ਮਹਾਰਾਜ ਜੀ ਸਿੱਖ ਸ਼ਹੀਦ ਹੁੰਦੇ ਨੇ ਧਰਮ ਵਾਸਤੇ, ਤੇ ਮੈਨੂੰ ਵੀ ਆਖਿਆ ਦਿਓ, ਮੈਂ ਵੀ ਜੰਗ ਕਰਾਂ ਜਾ ਕੇ। ਕਲਗੀ ਧਰਮ ਮਹਾਰਾਜ ਕਹਿੰਦੇ, ਭਾਈ ਦਇਆ ਸਿੰਘ ਤੇਰੇ ਵਿੱਚ ਤਾਂ ਬਹੁਤ ਤਾਕਤ, ਤਾਂ ਇਹ ਜੰਗ ਨਹੀਂ ਕਰਨਾ ਹੈ। ਗੁਰੂ ਸਰਵਾਗਵਾ ਸਭ ਕੁਛ ਜਾਣਦਾ, ਦੂਏ ਤਾਂ ਕਹਿੰਦੇ ਹੋਣਗੇ ਉਗਲੀ ਵਾਸਤਾ ਵਾਲੇ ਕੋਲ ਬੈਠਾ ਰਹਿੰਦਾ ਅਸੀਂ ਮਰਦੇ ਹਾਂ, ਪਰ ਗੁਰੂ ਜਾਣਦਾ ਜੋ ਸਾਹਿਬ ਕਹਿੰਦੇ, ਭਾਈ ਦਇਆ ਸਿੰਘ ਤੇਰੀ ਤਾਂ ਜਵਾਨ ਹੈ ਤਲਵਾਰ ਆ, ਜਿੱਦ ਨੂੰ ਵਾਹਦੇ ਦਾ ਮੁੜੇ ਨਹੀਂ ਦਿੰਦਾ, ਤੂੰ ਜੇ ਇੱਕ ਵਚਨ ਵੀ ਕੱਢਦੇ ਸਾਰੀ ਦੁਨੀਆਂ ਨੂੰ ਮਾਰ ਦੇਣਾ। ਉਹ ਸੰਪਰਕ ਹੈ ਗੁਰੂ, ਔਰ ਇਸ ਤਰ੍ਹਾਂ ਜੰਗ ਜਦਾਲ ਹੁੰਦੇ ਨੇ ਬਹੁਤ ਤਕਲੀਫਾਂ ਦੁਆਰਾ। ਮਹਾਰਾਜ ਕਲਗੀ ਧਰ ਜੀ ਇੱਧਰ ਆਏ ਮਾਲਵੇ ਦੇਸ਼ 'ਚ ਹੁੰਦੇ ਹੋਏ ਨੰਦੇੜ ਚਲੇ ਗਏ, ਬਾਬਾ ਹਜ਼ੂਰ ਸਾਹਿਬ ਜਾਂ ਸੱਚਖੰਡ ਕਹਿੰਦੇ ਉੱਥੇ ਚਲੇ। ਕਲਗੀ ਧਰ ਮਹਾਰਾਜ ਜੀ ਨੇ ਜਿਸ ਤਰ੍ਹਾਂ ਜਦ ਟਾਈਮ ਆਉਂਦਾ ਨਾ ਮਹਾਂਪੁਰਸ਼ਾਂ ਦਾ ਜਾਂ ਗੁਰੂਆਂ ਦਾ, ਫਿਰ ਉਹ ਪਹਿਲਾਂ ਗੱਲਾਂ ਕਰਨ ਲੱਗ ਜਾਂਦੇ ਨੇ ਉਸ ਪਾਸੇ। ਕਲਗੀ ਧਰ ਮਹਾਰਾਜ ਜੀ ਵਚਨ ਉਲਾਸ ਕਰਨ ਲੱਗ ਗਏ ਵੀ ਅਸੀਂ ਹੁਣ ਜਾਵਾਂਗੇ। ਪਰ ਇਸ ਤਰ੍ਹਾਂ ਭਾਈ ਦਇਆ ਰਾਮ ਦਇਆ ਸਿੰਘ ਜੀ ਨੇ ਸੋਚਿਆ ਬਈ ਗੁਰਬਾਣੀ ਤਾਂ ਇਹ ਕਹਿੰਦੀ ਆ ਵੀ ਜਿਹੜੇ ਨਾਲ ਪਿਆਰ ਆ ਉਸ ਦੇ ਪਿੱਛੇ ਰਹਿਣਾ ਕੋਈ ਦੁਨੀਆਂ ਦੇ ਵਿੱਚ ਚੰਗੀ ਗੱਲ ਨਹੀਂ, ਮਰ ਜਾਣਾ ਚੰਗਾ। ਇਹ ਉਹਨਾਂ ਨੇ ਫਿਰ ਗੱਲ ਗੁਰਮੁਖੋ। ਗੁਰਬਾਣੀ ਦੇ ਵਿੱਚ ਲਿਖਿਆ ਨਾ ਗੁਰਮੁਖ ਆਏ ਜਾਏ ਸੰਗ, ਲਿਖਿਆ ਹੋਇਆ ਨਾ, ਸਿੱਧ ਕਿਹਨੇ ਕੀਤਾ? ਇਹ ਪੰਕਤੀ ਦਾ ਪ੍ਰੈਕਟੀਕਲੀ ਜਵਾਬ ਕਿਹਨੇ ਦਿੱਤਾ? ਹੁਣ ਜਵਾਬ ਦੇਣਗੇ, ਜੋ ਬਾਣੀ ਕਹਿੰਦੀ ਆ ਬਣ ਗਿਆਨੀ ਤੇ ਘਟੇਗਾ, ਦੂਏ ਤੇ ਨਹੀਂ ਘਟੇਗਾ, ਕੋਈ ਗੱਲ ਨੂੰ ਕਰੇ ਨਹੀਂ ਸਕਦਾ। ਜਿਹੜਾ ਗੁਰਮੁਖਾਂ ਕਹਿੰਦੇ ਮਰਜ਼ੀ ਨਾਲ ਜਾ ਸਕਦਾ, ਮਰਜ਼ੀ ਨਾਲ ਹੀ ਆ ਸਕਦਾ। ਆਵਾਜ਼ ਦਿੱਤੀ, ਭਾਈ ਦਿਆ ਸਿੰਘ ਜੀ ਵਾਹਿਗੁਰੂ ਵਾਹਿਗੁਰੂ ਕਰਦੇ ਬੈਠੇ ਹੋਵੇ, ਇਹ ਗੁਰਮੁਖ ਦੀ ਨਿਸ਼ਾਨੀ ਬਾਣੀ ਨੇ ਚਲਿਆ ਗਿਆ ਸੀ ਜਦ ਆਵਾਜ਼ ਮਾਰੀ ਆ ਤੇ ਦੇਖ ਲੋ ਆਵਾਜ਼ ਵੀ ਸੁਣ ਜਾਂਦੀ ਹੈ। ਇੱਕ ਜਿਤਨੀ ਸੁਰਤ ਸੂਖਮ ਹੋ ਜਾਵੇਗੀ ਉਤਨੀ ਇਸਦੀ ਪ੍ਰੋਜ ਜ਼ਿਆਦਾ ਵੱਧ ਜਾਵੇਗੀ ਜ਼ਿਆਦਾ। ਜਿਸ ਤਰ੍ਹਾਂ ਛੇਵੇਂ ਪਾਤਸ਼ਾਹ ਮਹਾਰਾਜ ਜੀ ਪੰਡਿਤ ਨੂੰ ਕਹਿੰਦੇ ਗੁਰਪੁਰਾਣ ਦੀ ਕਥਾ ਸੁਣਾਇਆ ਕਰੋ ਸਿੱਖਾਂ ਨੂੰ, ਉਹ ਸੁਣਾਉਣ ਲੱਗ ਗਏ। ਸੁਣਦਿਆਂ ਸੁਣਦਿਆਂ ਪਾਪੀਆਂ ਦਾ ਰਸਤਾ ਹੈ ਬਈ, ਪਾਪੀ ਨੂੰ ਜਮਦੂਤ ਤੋਂ ਲੈ ਕੇ ਜਾਂਦੇ ਨੇ, ਸਾਲ ਪਾਚੀ ਨੂੰ ਜਾਂਦੇ ਨੇ, ਬਹੁਤ ਪਿੱਛੜਾ ਰਸਤਾ। ਇੱਕ ਸਿੱਖ ਕਹਿੰਦਾ ਮੈਂ ਤਾਂ ਚਾਰ ਪੈਰ ਜੀ ਚ ਲੈ ਜਾਊਂਗਾ ਉੱਥੇ, ਦੂਆ ਕਹਿੰਦਾ ਮੈਂ ਦੋ ਪੈਰ ਜੀ ਚ ਲੈ ਜਾਊਂਗਾ, ਤੀਸਰਾ ਕਹਿੰਦਾ ਮੈਂ ਇੱਕ ਪੈਰ ਜੀ ਚ ਲੈ ਜਾਊਂਗਾ, ਇੱਕ ਕਹਿੰਦਾ ਮੈਂ ਇੱਕ ਛਿੜਕੀ ਜਾ ਕਰਦਾ। ਰਸਤਾ ਲਹਿਦਾ ਲਹਿਦਾ, ਜਿਹੜਾ ਚਾਰ ਪੈਰ ਕਹਿੰਦਾ ਉਸਦੀ ਸੁਰਤ ਅਜੇ ਸਤੂਰ ਹੈ ਚੋਰੀ, ਜਿਹੜਾ ਇੱਕ ਦੋ ਪੈਰ ਕਹਿੰਦਾ ਉਦੋਂ ਸੂਖਮਾ, ਜਿਹੜਾ ਇੱਕ ਪੈਰ ਕਹਿੰਦਾ ਉਹਦੀ ਉਦੋਂ ਵੀ ਸੂਖਮਾ, ਜਿਹੜਾ ਇੱਕ ਛਿਣ ਕਹਿੰਦਾ ਉਹਦੀ ਬਹੁਤ ਸੂਖਮਾ। ਇਹ ਜਿਹੜੀ ਸੁਰਤ ਹੈ ਇਸਦਾ ਵੇਗ ਇਤਨਾ ਤੇਜ਼ ਹੈ, ਜਿਵੇਂ ਇਹ ਬਾਹਰਲੇ ਪਦਾਰਥਾਂ ਨੂੰ ਦੇਖਦਾ ਨਾ ਜਾ ਕੇ, ਜਿਹੜਾ ਕੋਈ ਪਿੰਡ ਨਹੀਂ ਹੋਣਾ ਅਮਰੀਕਾ ਦੁਆਰਾ ਇੱਥੇ ਬੈਠਾ, ਉਸਦੀ ਸੁਰਤ ਸਕਿੰਟ ਦੇ ਵਿੱਚ ਚਲੀ ਜਾਵੇਗੀ ਅਮਰੀਕਾ ਦੇ ਵਿੱਚ। ਇਸੇ ਤਰ੍ਹਾਂ ਹੀ ਜਿਹੜੇ ਪ੍ਰਵਾਸੀ ਲੋਕ ਨੇ ਆਪਣੀ ਸੁਰਤ ਨੂੰ ਆਤਮਾ ਕਦੀ ਨੂੰ ਚੜਾਉਂਦੇ ਨੇ ਨਾ, ਜਿਉਂ ਜਿਉਂ ਸੂਖ ਹੋਈ ਜਾਂਦੀ ਆ ਆਤਮਾ ਦੇ ਨੇੜੇ ਚਲੀ ਜਾਂਦੀ, ਬਸ ਅੱਖਾਂ ਵਿਚਣ ਦੀ ਦੇਰ ਆ, ਆਤਮਾ ਹੀ ਆਤਮਾ ਨਹੀਂ ਰਹਿੰਦਾ। ਜੇ ਗਈ ਨਹੀਂ ਤਾਂ ਨਹੀਂ ਦਿਖੇਗਾ, ਫਿਰ ਬਹੁਤ ਸੂਰ ਆ ਜਿਹੜਾ ਜਿਹਨੇ ਦੇਖੀ ਨਹੀਂ ਦਿੰਦੇ ਨਾ, ਉਹ ਕੈਸੇ ਚਲਿਆ ਜਾ। ਜਾਣਾ ਸੁਰਤ ਨੇ ਜਿਹਨੂੰ ਮਨ ਕਹਿੰਦੇ ਨੇ ਆਪਾਂ, ਇਸ ਤਰ੍ਹਾਂ ਕਹਿਣ ਕੇ ਸੱਚਖੰਡ ਦੀ ਡਿਊਟੀ ਤੋਂ ਮੁੜ ਕੇ ਆਇਆ। ਕਹਿੰਦੇ ਚੰਗਾ ਠੀਕ ਹੈ ਵੀ ਸਾਡਾ ਪਰਮੇਸ਼ਰ ਨੂੰ ਇੱਕ ਸੁਨੇਹਾ ਦੇ ਦੀ, ਜਿਹੜਾ ਵਾਸੀ ਵਾੜੇ ਦੇ ਜੰਗਲ ਦੇ ਵਿੱਚ ਕਲਗੀਧਰ ਮਹਾਰਾਜ ਜੀ ਮਿੱਟੀ ਦੀ ਟਿੰਡਾ ਸੁਣਾਉਣਾ, ਲਾਈ ਪਏ ਸਨ ਸਾਰੀ ਸ਼ਕਤੀ ਰੱਬੀ, ਅਸਮਾਨ ਦੇ ਵਿੱਚ ਹੱਥਬੰਦੀ ਖੜੀ ਸੀ, ਬਈ ਮਹਾਰਾਜ ਇਸ਼ਾਰਾ ਹੀ ਕਰਦੇ ਹੋ, ਕਹਿੰਦੇ ਨਹੀਂ ਨਹੀਂ, ਕਹਿੰਦੇ ਇਉਂ ਕਰਿਓ ਜੇ ਤੁਸੀਂ ਜਾਓ ਸਾਡਾ ਸੰਦੇਸ਼ ਪਰਮੇਸ਼ਰ ਨੂੰ ਦੇ ਦਿਓ, ਬਈ ਜੋ ਤੇਰਾ ਹੁਕਮ ਹੈ ਉਸ ਦੇ ਉੱਤੇ ਅਸੀਂ ਫੁੱਲ ਚੜਾਉਂਦੇ ਨੇ। ਇਹੋ ਸ਼ਬਦ ਜਾਣ ਕਰਿਆ ਬਹੁਤ संदेश निराकार वाहिगुरु नूं दे देना भी जो थोड़ा हुक्म है जिथे रखो उत्थे ही रहो। भाई व्यास ने नमस्कार करी उसे कुशा दे आसन ते जाके लम्मे पै के शरीर चो निकल गए। जिहड़ा सप हुंदा जां कंच चो निकलदा फिर कंच कन्नी नहीं देखदा। एक गुरमुख का लक्षण महापुरशां का लक्षण हुंदा उह पहले ही शरीर से परे रहिंदे। इस वास्ते तां इतनी घटना करदे शरीर तो परे होण वास्ते। जे कोई कहे मैं मरन वेले शरीर तो परे हो जाना कैसे हो जाए? नहीं हो सकता। साधना द्वारा परे होया होगा वो पहले ही परा होगा। वह अपना लगभग सारे को खलड़ खड़ा होगा परा लगभग शांत हुई जो फिर गया। आत्मा का पहला ही होना था जोड़ा होगा परमात्मा के मिल जाता है। जल आओ भाई दया सिंह की सेवा करी शोभा सिंह सोढ़ी आनंदपुर साहब रहते फिर उन्होंने बाद शोभा सिंह को वस्तु आ गई जी ताकत होंगी है। जिस तरह गुरु साहब बारे भी लिखा है जो तो आ जो तो साह सह पाया फिर पलटिए। शरीर होर होगा ताकत ही जी कलमी धर महाराज से लई पाई दिया उसने सिर दे के वह शोभा सिंह के कोल आ सेवा से कुछ करके एवें नहीं ता दसते नहीं ना ज्ञानी जी सुनाते हैं भी 35 मन लूण पैंदा सी लंगर दे विच होले दे टाइम च आउना दी सेवा साफ सुथरी करी सोची सब बेदियां ने वह जी वस्तु थी ना शोभा सिंह को साहब सिंह को आ गई उन्ने साहब 11वीं जगह सन गुरु नानक देव महाराज जी वो फौज भी रखते सन जिहा जिहा टाइम होंदा ओहा जिहा करतब महापुरश भी कर लैंदे सन। यह कोई औखी गल नहीं है एवें ही बच्चे फिरदे हुई बेटे जे नहीं टाइम नूं वह भी संभाल दे और इस तरह फौज भी रखते सर लंगर भी उन्हों की सेवा करके भाव शोक्ति आए महापुरश होए नाले दस के छड़े सन। उन्हों तो बाद फिर बाबा वीर सिंह महाराज जी नरंगाबाद वाले होए ने राजगुरु मनिया उस टाइम शेरे पंजाब राजा रणजीत सिंह का राज थी जब उन्होंने और नरंगाबाद उन्होंने जहूर से और इस तरह उन्होंने भी कुरबानी द्वारा शरीर छड़े। जिहड़ा सिख है ना सिख उहदे कदे हमला नहीं करेगा गुरु जिहड़ा हमला करदा वो सिख नहीं है उहदा खुदगर जो है पदार्थवादी है उहदे जो वास्ता ही नहीं आई वास्ता ही नहीं आई गल और उन्होंने अपनी मौज ना शरीर तुंबा तुंबा करता तो तोपा मार उन्होंने बाद फिर राम सिंह जी प्राप्त होए ने और इस तरह महाराज सिंह जी हुए उन्होंने तो बाद और इस तरह फिर राम सिंह जी प्राप्त होए ने होए तो बाबा प्रताप सिंह महाराज जी भी ने यह समतलत बहुत मरोड़े बन ज्ञानी सिख होए ने गुरु खैर उन्होंने डेरा नहीं बनिया कोई वो फिरते तुरते रहते भी अपनी मौज महात्मा की मौज होती है ता फिर बाबा करम सिंह महाराज जी फौज के गार्ड पलटन के नौकर सन हौलदार सन हौलदार उत्थे मिलाप हो गया उन्होंने उत्थे मिलाप होने तो फौज के बिच ही सब कुछ कर लिया उन्होंने नौकरी करते हैं परमेश्वर को प्राप्त कर लिया जिहड़ी वस्ता दसी है और इस तरह फौज के बहुत कुछ करते हैं जो सिखां का धर्म है उन्होंने नवाते रहे धर्म भी उही नवाएगा जिहड़ा आत्मदर्शी होगा दुआ नहीं नवा सकता जिहड़ा खुदगर खोजगर दुआ मायावादी है माता प्रस्ती है वह नहीं नवा सकता जिहड़ा आत्मदर्शी है वह परालंब रूप से संकर हुंदा उहदे अगे चाहे सारे दुनिया ने कलास रखते नहीं चाकेगा उहदे अगे नहीं चाकेगा ਜਿਹੜਾ ਖੁਦ ਗੱਲ ਹੈ ਉਹ ਚਾਹੁੰਦਾ ਹੀ ਹੈ ਵੀ ਮੇਰੇ ਸਾਰਾ ਪਿੰਡ ਮੈਨੂੰ ਹੀ ਆ ਜਾਵੇ, ਉਹ ਮਿਲਣਾ ਹੀ ਨਹੀਂ ਹੈ। ਇਹ ਤਾਂ ਜੋ ਕੁਛ ਚੀਜ਼ ਹੈ ਤਿਆਗੀ ਦੇ ਅੱਗੇ ਆਉਂਦੀ ਹੈ ਗੁਰੂ, ਤਿਆਗ ਹੋਣਾ ਹਰ ਇਸ਼ਟਾ ਫੌਜ ਦੇ ਵਿੱਚ ਸਨ, ਨੌਕਰੀ ਲੱਗਦੀ ਹੁੰਦੀ ਹੈ ਫੌਜੀਆਂ ਦੀ, ਕਦੇ ਕਿਸੇ ਪਾਸੇ ਕਦੇ ਕਿਸੇ ਪਾਸੇ, ਆਪੋ ਸਾਰੇ ਖੜੇ ਹੁੰਦੇ ਨੇ ਸ਼ਹਿਰਾਂ 'ਚ, ਸਾਰੇ ਹੌਲਦਾਰ ਸੀਨੀਅਰ ਸਨ। ਉਦੋਂ ਨਾਇਕ ਹੁੰਦਾ ਹੈ ਤਾਂ ਲਾਇਸ ਹੁੰਦਾ ਥੱਲੇ ਬਾਣੇ ਪਾਸੇ, ਸਾਰਾ ਨੌਕਰੀ ਤੇ ਸਾਰੀ ਸਾਰੀ ਰਾਤ ਬੈਠ ਕੇ ਬੰਦਗੀ ਕਰਦੇ ਨੇ ਸਾਰੀ ਰਾਤ। ਮੈਂ ਤਾਂ ਕਹਿਤਾ ਮੂੰਹ ਤੋਂ ਜੇ ਬੈਠਣਾ ਹੋਵੇ ਫਿਰ ਪਤਾ ਲੱਗੂ ਵੀ ਕਿਵੇਂ ਸਾਰੀ ਰਾਤ ਸੱਤ ਤੋਂ ਗਿਆਰਾਂ ਵਜੇ ਤਾਈਂ ਨਹੀਂ ਬਹਿ ਹੁੰਦਾ, ਲੁੱਕ ਲੱਗ ਜਾਂਦੇ ਨੇ ਇੱਧਰ ਉੱਧਰ, ਉਹ ਸਾਰੀ ਰਾਤ ਰਹਿੰਦੇ ਸੀ। ਤਾਂ ਹੀ ਤਾਂ ਦੁਨੀਆਂ ਜਾਤਾਂ ਮਨਾਉਂਦੀ ਹੈ, ਆਪਾਂ ਨੂੰ ਕਿਹਨੇ ਪੁੱਛਣਾ ਇੱਥੇ। ਔਰ ਇਸ ਤਰ੍ਹਾਂ ਉਹਨਾਂ ਦੀ ਜਾਤ ਤੇ ਬੈਠੇ ਨਾ ਜਿਹਨਾਂ ਨੇ ਇਤਨਾ ਇਤਨਾ ਚਿਰ ਬੰਦਗੀਆਂ ਕਰੀਆਂ, 22 ਸਾਲ ਮੰਜੇ ਦੇ ਉੱਤੇ ਪੈ ਕੇ ਨਹੀਂ ਦੇਖਿਆ ਉਹਨੂੰ, ਕਹਿ ਦੱਸਦੇ ਨੀ ਰੇਖੀ ਕਹਿੰਦਾ ਸੰਤਾਂ ਜੀ ਨਹੀਂ, ਸੰਤਪਣਾ ਦਾ ਇੱਕ ਰੁੱਖੋ ਵਸਤਾ ਹੈ ਸਿੱਖ ਦੀ। ਖੈਰ ਸਾਰੀ ਰਾਤ ਬੈਠਦੇ ਨੇ, ਕੋਈ ਵਿਰੋਧੀ ਹੁੰਦੇ ਹੀ ਨੇ ਸਾਰਿਆਂ ਦੇ, ਵਿਰੋਧੀ ਤਾਂ ਗੁਰੂਆਂ ਦੇ ਵੀ ਰਹੇ। ਆਓ ਕਿਸੇ ਨੇ ਸ਼ਿਕਾਇਤ ਕਰ ਦਿੱਤੀ ਜੇ ਅਫਸਰ ਕੋਲ ਅੰਗਰੇਜ਼ਾਂ ਦਾ ਰਾਜ ਸੀ ਬਈ ਕਰਮ ਸਿੰਘ ਹੌਲਦਾਰ ਡਿਊਟੀ ਤੇ ਹਾਜ਼ਰ ਨਹੀਂ ਰਹਿੰਦਾ, ਅੰਗਰੇਜ਼ ਲੋਕ ਬੜੇ ਸਿੱਧਰੇ ਔਰ ਸਾਫ ਲੋਕ ਨੇ ਕਿ ਉਹ ਮਾਇਆ ਨਾਲ ਉਹ ਨਹੀਂ ਕਰਦੇ। ਉਹ ਜਦੋਂ ਕੁਦਰਤੀ ਉਹਨਾਂ ਦਾ ਪਹਿਲਾਂ ਤਾਂ ਐਸਾ ਸੁਭਾਅ ਬਣਿਆ ਹੋਇਆ, ਆਪਣੇ ਲੋਕ ਉਹਨੂੰ ਕਰਦੇ ਭੱਜਦੇ ਨੇ, ਇਹ ਭੱਜਦੇ ਨੇ ਮਾਇਆ ਨੂੰ, ਇੱਥੇ ਭੁੱਖੇ ਮਰਦੇ ਉਹ ਤਾਂ ਚਲੇ ਜਾਂਦੇ ਨੇ ਬਾਹਰਲੇ ਮੁਲਕਾਂ ਨੂੰ ਤੇ ਤਾਂ ਮੂੰਹ ਕਰਕੇ ਤੁਰਦੇ ਨੇ ਇੱਧਰ ਆ ਤੁਰਦੇ ਨੇ ਕਿ ਨਹੀਂ, ਡਾਂਗਾ ਵੀ ਤਾਂ ਹੀ ਕਹਿੰਦੇ ਨੇ, ਫਿਰ ਡਾਂਗਾ ਵੀ ਤਾਂ ਹੀ ਕਹਿੰਦੇ ਨੇ, ਕਹਿੰਦੇ ਮੁੰਡੀਆਂ ਪਾਓ ਉਹ ਤੁਸੀਂ ਦਿਨ ਕੱਟ ਲਓ, ਚਾਰ ਭੁੱਖੇ ਮਰਦੇ ਇੱਥੋਂ ਗਏ ਹੋ, ਇੱਕ ਬਹੁਤ ਦੀ ਖੇਤੀ ਸੀ ਤੁਹਾਡੀ, ਆਓ ਇਸ ਤਰ੍ਹਾਂ ਦੁਨੀਆਂ ਨੂੰ ਵੀ ਭੱਜੀ ਪਤਿਆਰ ਪੜਪ ਕਰਦੀ। ਖੈਰ ਉਹਦੀਆਂ ਮਾਇਆ ਤਾਂ ਦੇਖਿਆ ਇਹਨਾਂ ਨੇ, ਇਹ ਗੱਲ ਸਾਡੀ ਜੇ ਆਪਣੇ ਲੋਕਾਂ ਨੇ ਵਿਗਾੜ ਤੇ ਥੋੜੇ ਜਿਹੇ ਜਾ ਕੇ, ਉਹ ਤਾਂ ਜਮਾ ਹੀ ਨਹੀਂ ਸ਼ੁਕਰਵਾਰ ਕਰਦੇ, ਬਸ 5 ਘੰਟੇ ਤੋਂ ਬਾਅਦ 1 ਮਿੰਟ ਨਹੀਂ ਸੀ ਲਾਉਂਦੇ, ਆਪਣੇ ਰਾਤਾਂ ਨੂੰ ਨਹੀਂ ਅੱਗੇ ਉੱਧਰ ਜਾ ਕੇ, ਤਾਂ ਹੀ ਜੱਟ ਲੁੱਟਦੇ ਨੇ ਨਾ ਤੁਹਾਨੂੰ ਇੱਧਰ, ਉਹ ਆ ਜਾਂਦਾ ਟਾਈ ਨਹੀਂ ਹੁੰਦੀ ਆ ਪਟੇ ਮੁੰਡੇ ਹੁੰਦੇ ਨੇ, ਉਹ ਹੁੰਦਾ ਸਿੱਖ ਵਾਲਾ ਕੀ ਸਿੱਖ ਬਣਾ ਇਹ ਜਿਹਨੇ ਆਪਣਾ ਧਰਮ ਹੀ ਭੰਗ ਕਰ ਦਿੱਤਾ ਮਾਇਆ ਖਾਤਰ, ਦੱਸੋ ਉਸਨੂੰ ਕਿਹਨੇ ਸਾਹਮਣਾ, ਉਹ ਕੁੱਤਿਆਂ ਬਿੱਲਿਆਂ ਚ ਰਹੂਗਾ, ਕੁੱਤਿਆਂ ਬਿੱਲਿਆਂ ਚ। ਆਓ ਇਸ ਤਰ੍ਹਾਂ ਸਾਰੀ ਸਾਰੀ ਰਾਤ ਮਹਿੰਦੇ ਸੀ, ਸਾਡੇ ਅਫਸਰ ਮੰਨੇਗਾ ਉਹਨੇ ਕਿਹਾ ਵੀ ਮੈਨੂੰ ਸਜ਼ਾ ਦਿਓ, ਅਗਰ ਹਾਜ਼ਰ ਨਾ ਹੋਇਆ ਤਾਂ ਉਹਨੂੰ ਸਜ਼ਾ ਦਿਓ, ਇਹ ਅਫਸਰ ਚਲਾ ਗਿਆ ਨਾਲ ਅਲਤ ਵੀ ਹੁੰਦੇ ਨੇ, ਚੱਲ ਟੋਰਚ ਕਿਹਦੇ ਵਿੱਚ ਗੋਲਦੀ, ਚੋਰ ਮੁੱਤੀ ਕਹਿੰਦੇ ਸੀ ਉਹਨਾਂ ਨੇ, ਦੂਰੋਂ ਟੋਰਚ ਮਾਰ ਕੇ ਦੇਖਿਆ ਵੀ ਬੈਠੇ ਨੇ, ਇਹ ਐਵੇਂ ਨੀ ਆਪਣ ਜਾਂਦੇ ਜਿਹੜੇ ਲੋਕ ਨੇ ਅੰਗਰੇਜ਼ ਬੜੇ ਸਿਆਣੇ ਨੇ, ਕਹਿੰਦੇ ਚਲੋ ਹੁਣ ਇਹਨਾਂ ਦੀ ਡਿਊਟੀ ਦੇਖੀਏ ਵੀ ਉੱਥੇ ਹੈਗੇ ਕਿ ਨਹੀਂ, ਹੁਣ ਚਲੇ ਗਏ ਗੁਰਮੁਖ, ਉਹ ਤਾਂ ਹੁਣ ਆਤਮਾ ਚ ਭੇਜ ਦੋ ਬੈਠੇ ਨੇ, ਕੋਈ ਪਤਾ ਨੀ ਸਰੀਰ ਕਿੱਥੇ ਹੈ। ਤਾਂ ਪਰਮੇਸ਼ਰ ਨੇ ਕੀ ਸੋਚਿਆ ਵੀ ਉਹ ਤਾਂ ਹੁਣ ਮੇਰੇ ਵਿੱਚ ਲਾਏ ਹੋਏ ਨੇ, ਉਹਨਾਂ ਦਾ ਹੁਣ ਕੰਮ ਕੌਣ ਕਰੇ, ਜਿਹਦਾ ਕੋਈ ਬਣ ਜਾਂਦਾ ਨਾ ਬਣ ਉਹਦੇ ਤੇ ਫਿਰ ਹੌਜ ਆ ਜਾਂਦੀ ਤੇ ਆਪਣਾਪ ਕੀ ਹੋਇਆ, ਪਰਮੇਸ਼ਰ ਨੇ ਬਾਬਾ ਕਰਮ ਸਿੰਘ ਹੌਜਦਾਰ ਦਾ ਸਰੂਪ ਧਾਰਿਆ, ਮੋਢੇ ਤੇ ਰਫਲ ਦਾ ਪਹਿਰਾ ਦਿੰਦਾ ਪਰਮੇਸ਼ਰ, ਉਹਦੀ ਸਿੱਖ ਕਹਿੰਦਾ ਉਹ ਕਰਮ ਨਹੀਂ ਧਰਮ ਮਹਾਰਾਜ ਪਹਿਰਾ ਦਿੰਦਾ, ਸਰੀਰ ਬਾਬਾ ਕਰਮ ਸਿੰਘ ਮਹਾਰਾਜ ਦਾ ਧਾਰਿਆ ਪਹੁੰਚੀ ਨਾ, ਪਰਮੇਸ਼ਰ ਕੋਈ ਸਰੀਰ ਧਾਰ ਲਵੇ। ਆਹ ਇਸ ਤਰ੍ਹਾਂ ਦੇ ਅਫਸਰ ਆਇਆ, ਤਿੰਨ ਸ਼ਨੋ ਕੇ ਸਰੂਪ ਮਾਰਿਆ, ਗੱਲਬਾਤ ਸ਼ੁਰੂ ਹੋਈ, ਇਹ ਜਿਹੜਾ ਅਫਸਰ ਆਉਂਦਾ ਜਿਹਾ ਜਿਹਾ ਅਫਸਰ ਹੁੰਦਾ ਉਹ ਜਿਹਾ ਆਸਰ ਕਰਦੇ ਹੁੰਦੇ ਨੇ, ਜਿਹੜਾ ਇਹ ਅਫਸਰ ਆ ਪ੍ਰਜਾਂਤੀ ਲੈਂਦੇ ਨੇ ਜਿਹਨੂੰ ਸਲਾਮੀ ਕਿਹਾ ਜਾਂਦਾ, ਸਾਰੇ ਫੌਜੀ ਸੱਦਦੇ ਪਰਮੇਸ਼ਰ ਨੇ, ਹੁਣ ਉਹ ਤਾਂ ਬੈਠਾ ਨਾ, ਹੁਣ ਤਾਂ ਕੋਈ ਪਤਾ ਨੀ ਕਿੱਥੇ ਦੁਨੀਆ, ਇਹੀ ਜੀ ਵਸਤਾ। ਔਰ ਇਸ ਤਰ੍ਹਾਂ ਪ੍ਰਜਾਂਤੀ ਲਈ ਬਹੁਤ ਅੱਛਾ ਬੋਲਿਆ ਉਸਨੇ, ਚਲਿਆ ਗਿਆ ਬਾਬਾ ਕਰਮ ਸਿੰਘ ਮਹਾਰਾਜ ਜੀ, ਦਿਨ ਚੜੇ ਉੱਠ ਕੇ ਆਏ ਸਮਾਧੀ ਤੋਂ, ਆ ਕੇ ਪੁੱਛਿਆ ਬਾਏ ਵਾਲੇ ਨੂੰ ਵੀ ਜੇ ਅਫਸਰ ਤਾਂ ਨਹੀਂ ਆਇਆ, ਉਹ ਕਹਿਣਗੇ ਹੌਲਦਾਰ ਜੀ ਤੁਸੀਂ ਤਾਂ ਪ੍ਰਜਾਂਤੀ ਆਪ ਦਵਾਈ ਹੈ, ਸਾਨੂੰ ਕੀ ਪੁੱਛਦੇ, ਚੁੱਪ ਕਰਕੇ ਉਹਨਾਂ ਨੂੰ ਵੀ ਪਤਾ ਵੀ ਜਿਹੜਾ ਪਰਮੇਸ਼ਰ ਹੈ ਨਾ ਬੰਦਗੀ ਕਰਨ ਵਾਲਿਆਂ ਨਾਲ ਕਹਿੰਦੇ ਹੱਥ ਵਟਾਉਂਦਾ ਪੜੋ ਪ੍ਰੇਮ ਵਾਲਿਆਂ
ਦੱਸਿਆ
ਔਰ ਸਲਾਮੀ ਤਾਂ ਤੁਸੀਂ ਦਵਾਈ ਹੈ ਚੁੱਪ ਕਰਕੇ ਵੀ ਸਾਡੇ ਪਿਆਰੇ ਨੂੰ ਹੁਣ ਸਾਡੀ ਜਗ੍ਹਾ ਔਖਾ ਹੋਣਾ ਪੈਂਦਾ ਬਸ ਛੱਡ ਦੀਏ ਹੁਣ ਲੋਕ ਸਵੇਰ ਹੋਈ ਇਹ ਅਫਸਰ ਦੇ ਬੰਗਲੇ ਚਲੇ ਗਏ ਅਰਦਲੀ ਨੂੰ ਕਿਹਾ ਵੀ ਮੈਂ ਇਹ ਅਫਸਰ ਨੂੰ ਮਿਲਣਾ ਅੰਦਰ ਕਹਿੰਦੇ ਵੀ ਕੰਮ ਸਿੰਘ ਹੌਲਦਾਰ ਆ ਗਿਆ ਇਹ ਅੰਗਰੇਜ਼ ਵੀ ਟਾਈਮ ਦੇ ਪੱਕੇ ਨੇ ਪਰ ਮਹਾਰਾਜ ਇਹਨਾਂ ਤੋਂ ਬਹੁਤ ਅੱਗੇ ਲਾ ਕੇ ਦਿਆ ਤਾਂ ਉਹ ਆ ਗਿਆ ਟਾਈਮ ਨਾਲ ਸਲੂਟ ਮਾਰਿਆ ਆਓ ਜੀ ਹੌਲਦਾਰ ਜੀ ਕਿਸ ਤਰ੍ਹਾਂ ਆਏ ਹੋ ਕਹਿਣ ਲੱਗੇ ਮੇਰਾ ਨਾਮ ਕੱਟ ਦਿਓ ਮੈਂ ਨੌਕਰੀ ਨਹੀਂ ਕਰਨੀ ਉਹ ਹੈਰਾਨ ਹੋ ਗਿਆ ਤੇ ਅਰਸ਼ ਕਹੇਗਾ ਮੈਂ ਤੁਹਾਡੀ ਰਾਤ ਨੌਕਰੀ ਦੇਖਿਆ ਇਤਨੀ ਅੱਛੀ ਤਾਂ ਮੈਂ ਨੌਕਰੀ ਨਹੀਂ ਦੇਖੀ ਮੇਰੀ ਇਤਨੀ ਉਮਰ ਹੋ ਗਈ ਸਰਵਿਸ ਕਰਦੇ ਨੇ ਮੇਰਾ ਮਨ ਤਾਂ ਇਹ ਕਹਿੰਦਾ ਤੁਹਾਨੂੰ ਸੂਬੇਦਾਰ ਬਣਾ ਦੀ ਕਹਿੰਦਾ ਨਹੀਂ ਹੁਣ ਉਹ ਗਈ ਗੱਲ ਹੁਣ ਅਸੀਂ ਦਰਿਆਵੀ ਨਹੀਂ ਇਹ ਲੈਣੀਆਂ ਗੱਲਾਂ ਜਿਹੜੀਆਂ ਤੁਸੀਂ ਕਰਦੇ ਹੋ ਜੇ ਤੂੰ ਖੁਸ਼ ਹੋ ਨਾ ਤਾਂ ਸਾਡਾ ਨਾਮ ਕੱਟ ਦੇ ਤੁਹਾਡੇ ਅਫਸਰ ਕਹਿਣ ਲੱਗਾ ਨਾਮ ਕੈਸੇ ਕੱਟਦੇ ਆ ਇਸੇ ਲਾਇਕ ਹੌਲਦਾਰ ਫਿਰ ਕਹਿੰਦੇ ਤੁਹਾਡੀ ਖੁਸ਼ੀ ਕਾਹਦੀ ਤੁਸੀਂ ਕਹਿੰਦੇ ਮੈਂ ਬਹੁਤ ਖੁਸ਼ ਹਾਂ ਕਹਿਣ ਲੱਗਾ ਨਹੀਂ ਨਾਮ ਨਹੀਂ ਮੈਂ ਕੱਟਾਂਗਾ ਤੇ ਬਾਬਾ ਕਰਮ ਸਿੰਘ ਮਹਾਰਾਜ ਕਹਿਣ ਲੱਗੇ ਫੌਜੀ ਦੀ ਸ਼ਕਲ ਚ ਜਿਹੜੀ ਅੰਦਰਲੀ ਅਵਸਥਾ ਉਹ ਕੋਈ ਹੋਰ ਹੈ ਕਹਿਣ ਲੱਗੇ ਜੇ ਸਾਡਾ ਨਾਂ ਹੀ ਨਾ ਹੋਇਆ ਰਿਸ਼ਤਿਆਂ ਦੇ ਵਿੱਚ ਫੇਰ ਤਾਂ ਨੀ ਤੇਰੇ ਨੌਕਰ ਅਸੀਂ ਕਹਿਣ ਲੱਗੇ ਫੇਰ ਨੀ ਕਹਿੰਦੇ ਰਜਿਸਟਰ ਕੱਢ ਕੇ ਲਿਆਓ ਫਿਰ ਬਹੁਤ ਟੂਰੀਆਂ ਪਾਸ ਹੁੰਦੀਆਂ ਨੇ ਫੋਟੋਆਂ ਆਉਂਦੀਆਂ ਨੇ ਜਿੰਨੇ ਰਜਿਸਟਰ ਲੈਂਦੇ ਕੱਢੇ ਅੱਗੇ ਨਾ ਫੋਟੋ ਆ ਨਾ ਨਾਮ ਚਿੱਟਾ ਕਾਗਜ਼ ਜਾਣੀ ਲਿਖੇ ਹੀ ਨਹੀਂ ਨਾਂ ਪਹਿਲੇ ਕਿਤਨੀ ਤਾਕ ਤਾਕ ਰੋਕੋ ਮਹਾਂਪੁਰਸ਼ਾਂ ਦੀ ਸੰਗਤ ਸੇ ਨਾਂ ਫੋਟੋ ਉੱਡਦੇ ਕਾਗਜ਼ਾਂ ਦੇ ਵਿੱਚੋਂ ਉਹਦੇ ਅਫਸਰ ਨੇ ਟੋਪਲਾ ਕੇ ਚਰਨਾਂ ਦੇ ਵਿੱਚ ਰੱਖ ਦਿੱਤਾ ਜਿਵੇਂ ਆਪਾਂ ਵੀ ਕੋਈ ਆਪਣਾ ਭਰਾ ਗੁੱਸੇ ਹੋਇਆ ਹੋਵੇ ਤਾਂ ਪੱਗ ਰੱਖਦੇ ਹਾਂ ਪੰਚਾਇਤ ਕਹਿੰਦੀ ਜਾਂ ਤੇਰੇ ਪੈਰਾਂ ਤੇ ਪੱਗੇ ਰੱਖਤੀ ਫਿਰ ਤੂੰ ਅਜੇ ਵੀ ਨਹੀਂ ਮੰਨਦਾ ਇਹਨਾਂ ਦਾ ਅੰਗਰੇਜ਼ਾਂ ਦਾ ਸਭ ਤੋਂ ਵੱਡਾ ਆਦਵ ਹੈ ਵੀ ਟੋਪਲਾ ਦੇ ਨਸਰ ਬਾਬਾ ਕਰਮ ਸਿੰਘ ਮਹਾਰਾਜ ਕਹਿੰਦੇ ਵੀ ਜਿੱਥੇ ਪਰਮੇਸ਼ਰ ਲਿਜਾਵੇਗਾ ਅਸੀਂ ਤਾਂ ਉੱਥੇ ਜਾਵਾਂਗੇ ਹੁਣ ਤੁਹਾਡੇ ਨੌਕਰ ਨਹੀਂ ਹੈ ਉੱਥੇ ਮਰਦਾਨ ਆ ਕੇ ਗੁਰਮੁਖੋ ਉੱਥੇ ਫਿਰ ਗੁਫਾ ਪੁੱਠੀਆਂ ਆਪ ਖੁਰਪਿਆਣਾ ਅਜੇ ਵੀ ਖੁਰਪਾ ਪਿਆ ਉੱਤੀ ਮਰਦਾਨ ਹੁਣ ਪਾਕਿਸਤਾਨ ਦੇ ਵਿੱਚ ਆ ਗਿਆ ਉੱਤੀ ਮਰਦਾਨ ਸੀ ਜਿਹੜਾ ਬਹੁਤ ਚੀਜ਼ਾਂ ਉਹ ਚ ਮਹਾਰਾਜ ਦੀਆਂ ਪਈਆਂ ਸਨ ਬਾਬਾ ਕਰਮ ਸਿੰਘ ਮਹਾਰਾਜ ਕੱਲ ਇਸ ਤਰ੍ਹਾਂ ਉੱਥੇ ਫਿਰ ਬੰਦਗੀ ਕਰਦੇ ਰਹੇ ਗਏ ਉਹ ਬਹੁਤ ਬੰਦਗੀ ਕਰੀ ਬਹੁਤ ਗੁਰੂ ਕਾ ਲੰਗਰ ਚੱਲਦਾ ਸੀ ਪਲਾ ਜਿਹੜਾ ਹੁੰਦਾ ਚੀਨੀ ਦਾ ਲਾਂਗੜੀ ਦੀ ਜਿਹੜਾ ਸੂਨ ਚੀਨੀ ਪਈ ਤੋਂ ਗੁੜ ਲਾਤਾ ਵਿੱਚ ਦੇਖੋ ਦਾਦਾ ਦਾਨ ਕਰਦਾ ਕਹਿੰਦੇ ਭੰਡਾਰੀ ਦਾ ਪੇਟ ਪਾੜਦਾ ਤੂੰ ਸਿੱਟੀ ਜਾ ਦਵਾਂ ਦਾਦੋ ਤਾਂ ਜਿਹੜਾ ਘਰੋਂ ਦੇ ਆਉਣਾ ਜਦ ਕਹਿਣਗੇ ਵੀ ਬਸ ਸੁਣਨਾ ਸਿੱਧ ਫਿਰ ਹੜ ਜਾ ਤੂੰ ਹੁਕਮ ਬਣ ਤਾਂ ਹੀ ਤਾਂ ਵਸਤੂ ਮਿਲਦੀ ਨਹੀਂ ਹੈ ਜਿਹਨਾਂ ਨੇ ਹੁਕਮ ਦਾ ਮਹਾਂਪੁਰਸ਼ਾਂ ਨੂੰ ਉਹਨਾਂ ਨੂੰ ਹੀ ਵਸਤੂ ਮਿਲੀ ਨਾ ਜੋ ਉਸ ਕਹਿਤਾ ਉਸੇ ਤਰ੍ਹਾਂ ਸ਼ੁਰੂ ਕਰ ਦੇਵੇ ਉਹ ਤਾਂ ਮਾਲਕਾਂ ਦਾ ਤੇਰਾ ਤਾਂ ਜੀ ਤਾਂ ਵਰਤਾਉਣਾ ਹੀ ਹੈ ਬਸ ਪਰ ਵਰਤਾਉਣਾ ਵੀ ਹੁਕਮ ਦੇ ਵਿੱਚ ਹੈ ਖੈਰ ਉਸਨੇ ਗੁੜ ਲਾ ਦਿੱਤਾ ਉਹ ਚਾਹੋ ਫਿਰ ਮਹਾਰਾਜ ਨੂੰ ਵੀ ਜਾਣੇ ਸੀ ਉੱਥੇ ਕਹਿਣਗੇ ਭਾਈ ਅੱਜ ਚੋਣ ਰਲਵੇਂ ਕਿਉਂ ਕਰੇ ਨੇ, ਲਾਂਗਰੀ ਛੱਡਿਆ ਲਾਂਗਰੀ। ਇਹ ਆਪਣੇ ਵੀ ਇੱਥੇ ਮਹਾਰਾਜ ਨਾਲ ਇੱਕ ਗੱਲ ਵਾਪਰੀ ਸੀ ਕਿਹਾ, ਇਹ ਭਿੰਡਣਾ ਵਾਲੇ ਮਹਾਂਪੁਰਸ਼ ਸੀਗੇ ਗੁਰਬਚਨ ਸਿੰਘ, ਮਹਾਰਾਜ ਨੇ ਸੱਦਿਆ ਉਹਨਾਂ ਨੂੰ ਮੋਟਰ ਤੇ ਜਾ ਕੇ ਲੈ ਕੇ ਆਏ। ਲਾਂਗਰੀ ਸਿੰਘ ਨੂੰ ਕਿਹਾ ਵੀ ਇੰਨੀਆਂ ਚੀਜ਼ਾਂ ਤਿਆਰ ਕਰਨੀਆਂ ਨੇ ਉਹਨਾਂ ਵਾਸਤੇ, ਉਹ ਲਾਂਗਰੀ ਸਿੰਘ ਨੇ ਵੀ ਚੀਜ਼ ਤਿਆਰ ਨਾ ਕਰੀ। ਜਦ ਥਾਲ ਲੱਗ ਕੇ ਗਿਆ ਤਾਂ ਮਹਾਰਾਜ ਨੇ ਦੇਖਿਆ, ਕਹਿੰਦੇ ਛੱਡੋ ਪਿੱਛਿਆ ਲਾਂਗਰੀ, ਬਦਲਿਆ ਲਾਂਗਰੀ, ਕਹਿੰਦੇ ਚੱਕ ਕੇ ਕਛਹਿਰਾ ਡੌਲੇ ਪੈ ਜਾ, ਡੌਲੇ ਪੈ ਜਾ ਕਹਿੰਦੇ, ਜਿਹੜਾ ਲੰਗਰ ਵਿੱਚ ਨਹੀਂ ਵੰਡ ਦਿੰਦਾ ਸੀ ਸਵੱਟੀ ਚ ਲੰਘਣਾ, ਜਿਹੜਾ ਮਖੌਲਦਾ ਤੂੰ ਚੁੱਪ ਕਰਕੇ ਲੰਗਰ ਤੋਂ ਬਾਹਰ ਉਹਨਾਂ ਦੇ ਖੁਲਾਦੇ ਬੰਦੇ ਨੂੰ ਸਮਾਜ ਦੇ ਚਾਬੀਆਂ। ਔਰ ਇਸ ਤਰ੍ਹਾਂ ਦਾ ਉਹ ਜਿਹੜੇ ਚੌਰ ਸਨ ਵਿੱਚ ਉਹਨਾਂ ਨੇ ਸ਼ੱਕਰ ਰਲਾ ਸੀ ਤਾਂ ਲਾਂਗਰੀ ਨੂੰ ਛੱਡਿਆ ਸੱਦਿਆ ਬਾਬਾ ਕਰਮ ਸਿੰਘ ਮਹਾਰਾਜ ਜੀ ਨੇ, ਕਹਿਣ ਲੱਗੇ ਭਾਈ ਚੀਨੀ ਮੁੱਕ ਗਈ, ਕਹਿੰਦਾ ਹਾਂ ਜੀ ਮੁੱਕ ਗਈ। ਹੁਣ ਉਹ ਜਿਹੜਾ ਅੱਗੇ ਪੁੱਛਦਾ ਉਹ ਤਾਂ ਤਰਕਾਲੀ ਹੈ, ਦੇਖੋ ਤਰਕਾਲੀ ਹੈ, ਉਸਦੇ ਮੂਹਰੇ ਝੂਠ ਬੋਲਦਾ, ਝੂਠ ਬੋਲਦਾ। ਕਹਿਣ ਲੱਗਿਆ ਚੰਗਾ ਜੇ ਖੰਡ ਮੁੱਕ ਗਈ ਨਾ, ਹੁਣ ਮਿਸ਼ਰੀ ਦੇ ਬਣਿਆ ਕਰ, ਦੇਖੋ ਤਾਕਤ ਮਹਾਂਪੁਰਸ਼। ਕਹਿੰਦੇ ਤੂੰ ਕਹਿੰਦਾ ਨਾ ਚੀਨੀ ਮੁੱਕ ਗਈ, ਹੁਣ ਇਹ ਮਿਸ਼ਰੀ ਦੇ ਬਣਿਆ ਕਰਨ ਵੇ ਪੂਜਾ ਮਿਸ਼ਰੀ ਦੇ। ਤੀਸਰੀ ਗੱਲ ਕਹੀਆ ਟਰੱਕ ਭਰਿਆ ਹੋਇਆ ਆ ਗਿਆ ਪੂਜੇ ਮਿਸ਼ਰੀ ਦਾ, ਕਹਿੰਦੇ ਲਾ ਲਾ ਟਰੱਕ। ਉਸ ਤੋਂ ਬਾਅਦ ਫਿਰ ਚੀਨੀ ਦੇ ਚੌਲ ਨਹੀਂ ਸੀ ਬਣਦੇ, ਮਿਸ਼ਰੀ ਦੇ ਬਣਦੇ ਹੁੰਦੇ ਸੀ ਗੁਰੂ ਕੋ ਦੇ, ਇਤਨੀ ਤਾਕਤ ਦੇ ਮਾਲਕ ਸਨ। ਔਰ ਇਸ ਤਰ੍ਹਾਂ ਦੱਸਿਆ ਬਹੁਤ ਉੱਥੇ ਸ਼ਕਤੀਆਂ ਦਿਖਾੜਦੇ ਸਨ। ਸੁਤੇ ਹਿੰਦੀ ਸੀ ਗੱਲ, ਇੱਕ ਦਫ਼ਾ ਦਾ ਜ਼ਿਕਰ ਹੈ ਤੇ ਆਪਣਾ ਜੋੜ ਮੇਲਾ ਆ ਗਿਆ, ਘਿਓ ਮੁੱਕ ਗਿਆ, ਲਾਂਗਰੀ ਆਇਆ, ਕਹਿੰਦਾ ਮਹਾਰਾਜ ਜੀ ਘਿਓ ਨਹੀਂ ਹੈ। ਕਹਿਣਗੇ ਵੀ ਤੁਸੀਂ ਅੱਗੋਂ ਕਹਿਣਾ ਸੀ, ਉਹਨਾਂ ਦਾ ਇਹ ਸੂਰ ਸੀ ਉਹ ਮਾਇਆ ਨਹੀਂ ਸੀ ਫੜਦੇ, ਦੁਕਾਨਾਂ ਵਾਲਿਆਂ ਨੂੰ ਕਿਹਾ ਵੀ ਜੋ ਵਸਤੂ ਆ ਲਿਆਈ ਜਾਂ ਸੰਗਰਾਂਦ ਨੂੰ ਆ ਕੇ ਸਾਫ ਕਰ ਲਿਆ ਕਰੋ। ਇਸ ਤਰ੍ਹਾਂ ਦੀ ਮਹਾਤਮਾ ਦੀ ਮੌਜ ਹੁੰਦੀ ਹੈ, ਇਹਦੇ ਚ ਜਗਿਆਸੂਆਂ ਦਾ ਤਾਂ ਭਲਾ ਹੀ ਹੈ। ਕਈ ਜਗਿਆਸੂ ਮਾਇਆ ਨੂੰ ਦੇਖ ਕੇ ਭੁੱਲ ਜਾਂਦੇ ਨੇ, ਦੇਖ ਲਓ ਇਹ ਵੀ ਸੂਲ ਹੈ, ਮਾਇਆ ਨੂੰ ਵੀ ਹਰ ਇੱਕ ਨਹੀਂ ਸਾਂਭ ਸਕਦਾ। ਆ ਜਿੰਨੀਆਂ ਡਾਂਗਾਂ ਸਭ ਪਿੰਡਾਂ ਚ ਮਾਇਆ ਦੀ ਫੜਕਦੀਆਂ ਨੇ, ਹੋਰ ਕੀ ਹੈ ਉੱਥੇ, ਦੱਸੋ ਹੋਰ ਕੀ ਹੈ। ਪਰ ਮਹਾਤਮਾ ਨੂੰ ਪਤਾ ਹੀ ਨਹੀਂ ਕਿੱਥੇ ਹੈ, ਇਹ ਵਾਰਤਾ ਦਾ ਸੰਬੰਧ ਹੁੰਦਾ। ਔਰ ਜਿੱਥੇ ਆਤਮਾ ਉੱਥੇ ਮਾਇਆ ਨਹੀਂ ਹੈ। ਹਾਂ ਵਿਹਾਰ ਜ਼ਰੂਰ ਕਰਦੇ ਨੇ, ਵਿਹਾਰ ਵੀ ਐਨ ਸੁੱਚਾ ਕਰਦੇ ਨੇ, ਰਲਾ ਨਹੀਂ ਉਹਨਾਂ ਦੇ ਵਿੱਚ। ਕਹਿੰਦੇ ਜਿੰਨਾ ਇਉਂ ਕਰੋ ਇਹਦੀ ਛੇਤੀ ਤਾਂ ਆ ਨਹੀਂ ਨਾ ਸਕਦਾ। ਅਕਲ ਪਾਣੀ ਨਦੀਆ ਅਧਾਰਾ ਲੈ ਲਓ, ਅਧਾਰਾ ਕਿਉਂ ਲੈ ਲਓ, ਕਹਿੰਦੇ ਕਹਿੰਦੇ ਗਾਗਰਾ ਭਰ ਲਿਆ, ਜਦ ਤੁਹਾਡੇ ਕੋਲ ਹੋ ਜਾਏਗਾ ਮੋੜ ਦਿਓ, ਜਿਹਦੇ ਕੋਲ ਆਧਾਰ ਲਈ ਤਾਂ ਮੋੜੀ ਦਾ ਹੀ ਹੁੰਦਾ ਨਾ, ਜੇ ਨਾ ਮੋੜੇ ਤਾਂ ਉਹ ਫਿਰ ਮਨਮੁੱਖ। ਔਰ ਇਸ ਤਰ੍ਹਾਂ ਗਾਗਰਾ ਭਰ ਲਈਆਂ ਪਾਣੀ ਨੇ ਉੱਥੇ ਰੱਖ ਦੇ ਟੱਕਰ, ਜਦ ਆ ਕੇ ਲੰਗਰ ਦੇ ਵਿੱਚ ਲਾ ਕੇ ਟੱਕਰ ਚੱਕੇ ਤਾਂ ਐਂ ਜੰਮਿਆ ਪਿਆ ਫਰਕ ਮਨ ਕਿਉਂ ਜੋੜ ਮੇਰਾ ਲਾਂਗਰੀ ਭੁੱਲ ਗਏ। ਪਰ ਉਹ ਨਹੀਂ ਨਾ ਭੁੱਲਿਆ ਜਿਹਨੇ ਦਵਾਇਆ ਕਰੋ, ਜਿਹੜਾ ਕੋਈ ਕਾਰੋਬਾਰ ਕਰਦਾ ਉਸਨੂੰ ਪਤਾ ਹੁੰਦਾ ਭੁੱਲਦਾ ਨਹੀਂ ਹੁੰਦਾ। ਲਾਂਗਰੀ ਨੂੰ ਸੱਦ ਕੇ ਕਹਿੰਦੇ ਭਾਈ ਉਹ ਕੁਲਪਾਣੀ ਨਦੀ ਦਾ ਘਿਓ ਮੋੜਦਾ ਕਿ ਨਹੀਂ, ਕਹਿੰਦਾ ਮਹਾਰਾਜ ਜੀ ਤਾਂ ਮੋੜਿਆ ਨਹੀਂ ਹੈ। ਕਹਿੰਦੇ ਹੁਣ ਘਿਓ ਹੈਗਾ, ਕਹਿੰਦਾ ਹਾਂ ਜੀ ਹੈਗਾ, ਕਹਿੰਦੇ ਉਨੀਆਂ ਹੀ ਗਾਗਰਾ ਡੋਲ ਕੇ ਆਓ ਦੇ ਵਿੱਚ। ਇਹ ਸ਼ਕਤੀਸ਼ਾਲੀ ਮਹਾਂਪੁਰਸ਼ ਔਰ ਜਿਹੜਾ ਬਚਨ ਕਰ ਦਿੰਦੇ ਸੀ ਮੁੜਦਾ ਨਹੀਂ ਸੀ ਕਰੋ, ਔਰ ਜਿਹੜਾ ਚੋਲਾ ਸਰੀਰ ਨੂੰ ਚੋਲਾ ਮੰਨਦੇ ਨੇ, ਹੋਰ ਆਪਾਂ ਦਾ ਮੰਨਦੇ ਹਾਂ ਨਾ ਸਰੀਰ ਆਪਾਂ ਦੇ ਲਿਆ ਸੀ, ਪਰ ਜਿਹੜੇ ਆਤਮਦਰਸ਼ੀ ਨੇ ਮਹਾਂਪੁਰਸ਼ ਉਹ ਸਰੀਰ ਨੂੰ ਇਤਨਾ ਹੀ ਦਰਜਾ ਦਿੰਦੇ ਨੇ ਜਿਸ ਤਰ੍ਹਾਂ ਇੱਕ ਲੀੜਾ ਹੁੰਦਾ, ਲੀੜੇ ਤੋਂ ਸਿਰਫ ਕੰਮੇ ਹੀ ਰਹਿਣਾ, ਸਰੀਰ ਹੀ ਢੱਕਣਾ ਬਸ, ਔਰ ਉਹਦੇ ਨਾਲ ਪਿਆਰ ਨਹੀਂ ਹੁੰਦਾ ਲੀੜੇ ਨੂੰ, ਜਦੋਂ ਆਪਾਂ ਲਾਹ ਦੇ ਸਿਰ ਇਸ ਤਰ੍ਹਾਂ। ਜਾਂ ਪੁਰਾਣਾ ਹੋ ਗਿਆ ਤਾਂ ਕਲਪਾਣੀ ਨਦੀ ਦੇ ਕਿਨਾਰੇ ਗੁਫਾ ਦੇ ਸਾਹਮਣੇ ਕੁਰਸੀ ਤੇ ਬੈਠੇ, ਸੰਗਤ ਬੈਠੀ ਆ ਦਵਾਰ ਦਾ ਦਿਨਾਂ ਬਹੁਤ ਬੁਲਬੁਲੇ ਆਸਣ ਆਉਂਦੇ ਸੀ ਤਾਂ ਬੈਠਿਆਂ ਬੈਠਿਆਂ ਕਹਿਣ ਗਈ ਪ੍ਰੇਮੀਓ ਚੋਲਾ ਪੁਰਾਣਾ ਹੋ ਗਿਆ ਜਿਹੜਾ ਸਿਆਣਾ ਆਦਮੀ ਹੈ ਨਾ ਸਿਆਣਾ ਆਦਮੀ ਉਹ ਪਾਟੀਆਂ ਹੋਈਆਂ ਲੀਰਾਂ ਦੇ ਨਾਲ ਮੋਹ ਨਹੀਂ ਕਰਦਾ ਇਹ ਚੋਲਾ ਸਾਡਾ ਪੁਰਾਣਾ ਹੋ ਗਿਆ ਸੀ ਲਾਉਣਾ ਇਹਨੂੰ ਬੜੋ
ਪ੍ਰੇਮ ਦਾ
ਫੌਜਾਂ ਜਾਂਦੀਆਂ ਰਹਿੰਦੀਆਂ ਸਨ ਅੰਗਰੇਜ਼ ਅਦਲੀ ਬਦਲੀ ਕਰਦੇ ਰਹਿੰਦੇ ਸਨ ਉੱਥੇ ਰਿਪਸਾ ਵਾਲੇ ਸੰਤ ਮਹਾਰਾਜ ਜੀ ਨੂੰ ਬਾਬਾ ਕਰਮ ਸਿੰਘ ਮਹਾਰਾਜ ਦੀ ਸੰਗਤ ਮਾਸਰ ਹੋਈ ਐਸੀ ਸੰਗਤ ਕਰੀ ਗੁਰਮੁਖ ਆਓ ਫੌਜ ਦੇ ਵਿੱਚ ਰਹੇ ਤੇ ਬਾਬਾ ਕਰਮ ਸਿੰਘ ਮਹਾਰਾਜ ਕਹਿਣ ਲੱਗਿਆ ਇਹ ਕਰੋ ਤੁਸੀਂ ਜਿੱਥੇ ਕੰਮੀ ਤਨ ਮਹਾਰਾਜ ਦਾ ਪੰਧ ਲਾ ਕੇ ਉਸਦਾ ਪੀਰ ਬਣ ਕੇ ਆਏ ਸੀ ਉੱਥੇ ਰੇਲੂ ਸਾਹਿਬ ਰੇਲੂ ਹੇਠਾਂ ਜਾਓ ਉਸ ਜਗ੍ਹਾ ਨੂੰ ਆਵਾਜ਼ ਕਰਦੇ ਹੋ ਜਾ ਪਰ ਇਸ ਤਰ੍ਹਾਂ ਦੇ ਬਚਨ ਉਲਾਸ ਹੁੰਦੇ ਰਹੇ ਹੁਕਮ ਪਾ ਕੇ ਹੌਲਦਾਰੀ ਪੈਨਸ਼ਨ ਲੈ ਕੇ ਇਸ ਤਰ੍ਹਾਂ ਫਿਰ ਰੇਲੂ ਸਾਹਿਬ ਆ ਗਏ ਸਨ ਜਾਂ ਹਫ਼ਤਾ ਕਹਿਣ ਲੱਗੇ ਵੀ ਗੁਰਸਿੱਖੋ ਆਏ ਪ੍ਰੇਮੀਓ ਚੋਲਾ ਹੋ ਗਿਆ ਪੁਰਾਣਾ ਅੱਜ ਤੇ ਅੱਠਵੇਂ ਨੂੰ ਅਸੀਂ ਇਹਨੂੰ ਲਾ ਦੇਣਾ ਇਸ ਗੱਲ ਨੂੰ ਗੁਰਬਾਣੀ ਦੇ ਵਿੱਚ ਹੁਣ ਵੀ ਦੱਸਿਆ ਕਬੀਰ ਸਾਹਿਬ ਜੀ ਨੇ ਜਿਸ ਮਨ ਉੱਤੇ ਜੱਗ ਡਰੇ ਮੇਰੇ ਮਨ ਆਨੰਦ ਮਰਨੇ ਹੀ ਤੇ ਪਾਈਏ ਪੂਰਨ ਪਰਮਾ ਆਨੰਦ ਇਹ ਵੀ ਦੱਸਿਆ ਪੜੋ ਪ੍ਰੇਰਣਾ ਹੁਣ ਆਪ ਹੀ ਆਪ ਦੱਸਦੇ ਨੇ ਵੀ ਅਸੀਂ ਜਾਣਾ
ਚਾਹੀਏ
ਆਪਾਂ ਕਿਉਂ ਕਰਦੇ ਹਾਂ ਅੱਗੇ ਕੋਈ ਤਿਆਰੀ ਨਹੀਂ ਹੈ ਜਿੱਥੇ ਜਾਣ ਉਹਨਾਂ ਦੀ ਤਿਆਰੀ ਕਰੀ ਹੁੰਦੀ ਆ ਪਹਿਲਾਂ ਉਹਦਾ ਖੱਲਣ ਨੂੰ ਲਾਉਣ ਨੂੰ ਤਿਆਰ ਹੀ ਫਿਰਦੇ ਹੁੰਦੇ ਨੇ ਆਹ ਇਸ ਤਰ੍ਹਾਂ ਕਹਿਣਗੇ ਭਾਈ ਅੱਜ ਤੋਂ ਅੱਠਵੇਂ ਨੂੰ ਲਾ ਦੇਣਾ ਹੈ ਚੋਲਾ ਸੰਗਤਾਂ ਨੇ ਅੱਖਾਂ ਮਿਚਕੀਆਂ ਜਾਂਦੇ ਹੋ ਫਿਰ ਕੀ ਕਰੀ ਕਹਿੰਦੇ ਨਹੀਂ ਭਾਈ ਹੁਕਮ ਆ ਪਰਮੇਸ਼ਵਰ ਦਾ ਰਾਮ ਸਿੰਘ ਮਹਾਰਾਜ ਜੀ ਦੀ ਲੰਗਰ ਦੀ ਸੇਵਾ, ਜਿਵੇਂ ਆਪਣੇ ਮਹਾਰਾਜ ਦੀ ਸੇਵਾ ਸਾਰਾ ਦੇਣਾ, ਇਹਨਾਂ ਲਈ ਚੱਲ ਰਿਹਾ ਜੋ ਅਕਸਰ ਤਾਂ ਸਾਰੀ ਸੰਗਤ ਨੇ ਜਾ ਕੇ ਕਿਹਾ ਮਹਾਰਾਜ ਜੀ ਤੁਸੀਂ ਚੱਲੋ ਸਾਡੀ ਰਾਹ ਨਾ, ਅਸੀਂ ਅੱਜ ਕਰੀ ਜੀ ਮੰਨੇ ਨਹੀਂ ਆ, ਤੁਸੀਂ ਮੰਨ ਲੈਣ। ਤਾਂ ਲਾਲ ਸਿੰਘ ਅੱਗੇ ਆ, ਸੰਗਤ ਪਿੱਛੇ ਆ, ਸਾਹਮਣੇ ਖੜ ਕੇ ਆ ਗਏ। ਅੱਜ ਕਰੀ ਮਹਾਰਾਜ ਸੰਗਤ ਦੀ ਬੇਨਤੀ ਮੰਨ ਲਓ, ਹੋਰ ਰਹੋ। ਕਹਿੰਦੇ ਨਹੀਂ, ਪਰਮੇਸ਼ਰ ਦਾ ਹੁਕਮ ਹੈ। ਚੰਗਾ, ਕਹਿੰਦੇ ਤੁਸੀਂ ਆ ਗਏ ਅੱਜ ਕਰਤੀ, ਐਸਾ ਤਾਂ ਹੋ ਸਕਦਾ ਵੀ ਤੁਹਾਡੀ ਉਮਰ ਹੈ 2 ਸਾਲ 8 ਦਿਨ ਤੇ ਆਪਾਂ ਬਿਠਾ ਲੈਂਦੇ ਹਾਂ, ਜੇ ਤੁਹਾਡਾ ਖਿਆਲ ਹੈ ਨਾ ਸਾਡਾ ਤਾਂ ਨਹੀਂ ਹੈ, ਤਾਂ ਬਿਠਾ ਲੈਂਦੇ ਹਾਂ 2 ਸਾਲ 8 ਦਿਨ ਤੁਸੀਂ ਰਹੋ, ਜਾਂ 2 ਸਾਲ ਲਓ 8 ਮਹੀਨੇ ਅਸੀਂ ਜਾਵਾਂਗੇ, 8 ਮਹੀਨੇ ਤੁਸੀਂ ਚਲੇ ਜਾਓ ਸਾਡੀ ਜਗ੍ਹਾ। ਉਹ ਕਹਿੰਦੇ ਸਤਵਜ ਜੀ ਅਸੀਂ ਚੱਲਾਂਗੇ। ਔਰ ਇਸ ਤਰ੍ਹਾਂ 8ਵਾਂ ਦਿਨ ਆਇਆ, ਫਿਰ ਪਾਣੀ ਨਦੀ ਦੇ ਕਿਨਾਰੇ ਲੰਗਰ, ਸਾਰੇ ਫੌਜਾਂ ਦੇ ਵਿੱਚ ਸਾਰਾ ਪਤਾ ਲੱਗ ਗਿਆ ਵੀ ਇਸ ਤਰ੍ਹਾਂ ਹੋਣੀ ਹੈ। ਬੜੇ ਬੜੇ ਅੰਗਰੇਜ਼ ਅਫਸਰ ਜਨਰਲ ਥਾਈਂ ਸਾਰੀਆਂ ਫੌਜਾਂ ਆ ਗਈਆਂ, ਫਿਰ ਪਾਣੀ ਨਦੀ ਦੇ ਕਿਨਾਰੇ ਹੀ ਲੰਗਰ ਤਿਆਰ ਹੋਇਆ। ਲਾਲ ਸਿੰਘ ਲੰਗਰ ਵਰਤਾਉਂਦਾ, ਉਹੀ ਸਾਰੀ ਤਿਆਰੀ ਕਰਾਉਂਦਾ ਸੀਗਾ। ਤੇ ਇਸ ਤਰ੍ਹਾਂ ਜਦ 2 ਵੱਜ ਕੇ ਲੰਗਰ ਵਰਤ ਗਿਆ ਸਾਰਾ, ਤਾਂ ਬਾਬਾ ਲਾਲ ਸਿੰਘ ਮਹਾਰਾਜ ਨੇ ਕਿਰਪਾਣੀ ਨਦੀ 'ਚ ਇਸ਼ਨਾਨ ਕਰਿਆ, ਕੁਸਾ ਦਾ ਆਸਣ ਵਿਛਾ ਕੇ ਬਾਬਾ ਕਰਮ ਸਿੰਘ ਮਹਾਰਾਜ ਜੀ ਨੂੰ ਨਮਸਕਾਰ ਕਰਕੇ ਉਹ ਕੁਸਾ ਦੇ ਆਸਣ 'ਤੇ ਬਹਿ ਕੇ ਚਾਦਰਾ ਲਾ ਲੈ ਕੇ ਸਰੀਰ 'ਚ ਉਹਨਾਂ ਨਿਕਲ ਗਏ ਜਿਵੇਂ ਕੁੰਜ 'ਚੋਂ ਸੱਪ ਨਿਕਲ ਜਾਂਦਾ। ਆਹ ਭਗਤਾਂ ਦੇ ਨੀਂਦ ਗੱਲ, ਹਰ ਇੱਕ ਦੇ ਨੀਹਾਂ ਗੁਰਮੁਖ ਹੋਏ ਤੇ ਸਾਡੀ ਸੰਪਰਤਾ ਦੇ ਜਿਹੜੇ ਗੁਰਸਿੱਖ ਮਹਾਂਪੁਰਸ਼ ਹੋਏ ਨੇ ਨਾ, ਜੋ ਗੁਰਬਾਣੀ ਕਹਿੰਦੀ ਆ ਉਹਨਾਂ ਨੇ ਘਟਾ ਕੇ ਉਹ ਸੱਚੀ ਕਰਕੇ ਦਿਖਾ ਲਈ। ਤਾਂ ਪੜ ਲੈਣੀ ਸੁਣ ਲੈਣੀ ਨਹੀਂ, ਜੋ ਗੁਰਬਾਣੀ ਕਹਿੰਦੇ ਉਹ ਸਰੀਰ ਦੁਆਰਾ ਕਰਕੇ ਦਿਖਾਉਣੀ, ਇਹਨੂੰ ਕਹਿੰਦੇ ਨੇ ਬ੍ਰਹਮ ਗਿਆਨੀ। ਔਰ ਇਸ ਤਰ੍ਹਾਂ 2 ਸਾਲ ਫਿਰ ਬਾਬਾ ਕਰਮ ਸਿੰਘ ਮਹਾਰਾਜ ਜੀ ਰਹੇ। ਫਿਰ ਜਦ ਸਿੰਘ ਛੱਡਣਾ ਸੀ, ਬਾਬਾ ਆਇਆ ਸੀ ਮਹਾਰਾਜ ਜੀ ਲੰਗਰ ਦੀ ਸੇਵਾ ਕਰਦਾ ਹੁੰਦਾ ਸੀ। ਕਹਿਣ ਲੱਗੇ ਵੀ 2 ਜਵਾਨ ਤਿਆਰ ਕਰੋ। ਜਵਾਨ ਕਹਿੰਦੇ ਨੇ ਪਾਲਕੀ ਨੂੰ। ਫਿਰ ਬਾਬਾ ਕਰਮ ਸਿੰਘ ਮਹਾਰਾਜ ਜੀ ਪਾਲਕੀ ਦੇ ਵਿੱਚ ਬੈਠ ਕੇ ਪਾਲਕੀ ਖੋਲ ਕਰਵਾਈ, ਕਹਿੰਦੇ ਜਾਓ ਬਾਬਾ ਆਇਆ ਸੀ ਨੂੰ ਲੈ ਕੇ ਆਓ ਨਾਗਰੀ ਨੂੰ। ਫਿਰ ਉਹ ਆ ਗਏ ਸਾਹਮਣੇ ਖੜ ਕੇ ਹੱਥ ਮੰਨ ਕੇ, ਕਹਿੰਦੇ ਭਾਈ ਆ ਇਸ ਪਾਲਕੀ ਵਿੱਚ ਬੈਠ ਤੂੰ। ਉਹ ਕਹਿੰਦਾ ਮਹਾਰਾਜ ਮੇਰੀ ਤਾਂ ਇੰਨੀ ਤਾਕਤ ਨਹੀਂ, ਮੇਰੇ 'ਚ ਤਾਂ ਹੋਰ ਵੀ ਕਈ ਖੁਰਚਣੇ ਮਾਰੇ ਹੋਏ ਲਾਂਗੜੀਆਂ ਦੇ ਦਿਖਾਲੇ। ਕਹਿੰਦਾ ਨਹੀਂ, ਉਹ ਗੱਲ ਚਲੀ ਗਈ ਹੁਣ, ਤੇਰਾ ਤਾਂ ਸਾਡੇ ਨਾਲੋਂ ਵੀ ਡੂੰਘਾ ਪ੍ਰਤਾਪ ਹੋਵੇਗਾ, ਤੂੰ ਨਾ ਹੁਣ ਡਰ ਕਿਸੇ ਕੋਲ। ਫਿਰ ਇਸ ਤਰ੍ਹਾਂ ਬੈਠ ਕੇ ਕਹੇ ਤੋ ਸ਼ੈਦੂ ਆ ਕੇ, ਫਿਰ ਉਦੋਂ ਉੱਥੇ ਕੋਈ ਮਾਤਾ ਯਾਦ ਕਰਦੀ ਸੀ। ਖੈਰ ਮਾਤਾ ਪਰੇ ਵੀ ਨਹੀਂ, ਸਾਲਮ ਪਿੰਡ ਪਠਾਣਾ ਦਾ ਸੀ ਸਾਰਾ ਹੀ, ਇੱਕੋ ਹੀ ਘਰ ਸੀਗਾ ਉਸ ਮਾਤਾ ਦਾ। ਆ ਕੇ ਜਵਾਨ ਖੜ ਕੇ ਕਹਿਣਗੇ ਜਿੰਦਾ ਲੱਗਿਆ ਮਹਾਰਾਜ ਨੇ ਹੱਥ ਲਾ ਲਓ, ਖੁੱਲ ਗਿਆ। ਅੰਦਰ ਚਲੇ ਗਏ, ਅੰਦਰ ਮੰਜੇ ਪਲੰਗ ਤੇ ਬੈਠ ਗਏ। ਕਹਿੰਦੇ 8 ਦਿਨ ਸਰੀਰ ਸਾਡਾ ਇੱਥੇ ਰਹੇਗਾ, ਜਿਹਨੇ ਕੋਈ ਵਸਤੂ ਮੰਗਣੀ ਹੈ ਮੰਗ ਲਓ, ਦੇ ਦਿਆਂਗੇ। ਜਿਹੜੀ ਵੀ ਮੰਗਣੀ ਹੈ, 4 ਹੀ ਪਦਾਰਥ ਨੇ, ਕੋਈ ਮੰਗ ਲਓ। ਕਹਿੰਦੇ ਆਓ ਇਸ ਤਰ੍ਹਾਂ ਆਪਣੀ ਸਮਝ ਅਨੁਸਾਰ ਬੁੱਧ ਦੇ ਮੁਤਾਬਕ ਮੰਗਦੇ ਰਹੇ। ਰੇਲੂ ਸਾਹਿਬ ਵਾਲੇ ਮਹਾਰਾਜ ਵੀ ਉੱਥੇ ਗਏ ਹੋਏ ਸਨ, ਇਹ ਵੀ ਹੌਲਦਾਰ ਸਨ ਫੌਜੀ। ਤਾਂ ਬਾਬਾ ਕਰਮ ਸਿੰਘ ਮਹਾਰਾਜ ਕਹਿਣ ਲੱਗੇ ਫੌਜੀ ਆਵੇ, ਤੂੰ ਕੀ ਮੰਗਣਾ, ਮੰਗ ਜੋ ਕੁਛ ਮੰਗਣਾ। ਖੈਰ ਜਦ ਕੋਈ ਆਪਣੇ ਪਿਆਰੇ ਦੇ ਅੱਗੇ ਜਾਂਦਾ ਨਾ, ਉਹ ਜਿਹੜੀਆਂ ਗੱਲਾਂ ਸੋਚ ਕੇ ਜਾਂਦਾ ਉਹ ਭੁੱਲ ਜਾਂਦੀਆਂ ਹੁੰਦੀਆਂ ਨੇ ਉੱਥੇ ਜਾ ਕੇ, ਇਹ ਵੀ ਅਸੀਂ ਗੱਲ ਦੇਖੀ ਹੈ। ਔਰ ਇਸ ਤਰ੍ਹਾਂ ਕਹਿਣਗੇ ਮਹਾਰਾਜ ਜੀ ਸੇਵਾ ਬਖਸ਼ ਦੋ ਸਾਨੂੰ ਸੇਵਾ। ਉਹ ਗਾਂ ਪ੍ਰਜਾਮੀ ਜਾਣਦਾ ਸੀਗਾ, ਕਹਿਣ ਲੱਗੇ ਫੌਜੀਆ ਤੇਰੀ ਮੰਗ ਤਾਂ ਹੋਰ ਸੀ, ਬਈ ਤੇਰੀ ਮੰਗ ਤਾਂ ਹੋਰ ਸੀ, ਠੀਕ ਹੈ ਤਾਂ ਸੇਵਾ ਮੰਗਦੀ, ਇਹ ਵੀ ਗੁਰੂ ਘਰ ਦੀ ਸੇਵਾ ਹਰ ਕਿਸੇ ਨੂੰ ਮਿਲਦੀ, ਜਾਂ ਤੇਰੀ ਉਹ ਜਿਹੜੀ ਪਹਿਲੀ ਮੰਗ ਆ ਨਾ ਜੀ ਉਹ ਵੀ ਤੇਰੀ ਬਣੀ ਰਹੇ। ਉੱਥੇ ਫਿਰ ਬਾਬਾ ਬੰਗ ਸਿੰਘ ਮਹਾਰਾਜ ਨੇ ਆਪਣੇ ਪੰਜ ਚੋਲੇ ਨੂੰ ਛੱਡ ਕੇ ਜੋ ਨਿੱਜੀ ਸਰੂਪ ਸੀ ਉਹਦੇ ਵਿੱਚ ਲਾਇਆ ਹੋ ਗਏ। ਔਰ ਇਸ ਤਰ੍ਹਾਂ ਉੱਤੀ ਮਰਦਾਨ ਦੇ ਫਿਰ ਕਾਰਪੁਰ ਬਾਬਾ ਆਇਆ ਸਿੰਘ ਮਹਾਰਾਜ ਜੀ ਹੋਏ ਤੇ ਬਾਬਾ ਆਦਰ ਸਿੰਘ ਮਹਾਰਾਜ ਜੀ ਰੇਲੂ ਸਾਹਿਬ ਆ ਗਏ। ਹਰ ਸਾਲ ਜਾ ਕੇ ਉੱਥੇ ਫਿਰ ਬਾਬਾ ਕਰਮ ਸਿੰਘ ਮਹਾਰਾਜ ਜੀ ਬਾਸੀ ਬਣਾ ਕੇ ਆਉਂਦੇ ਸੀ। ਸੇਵਾ ਇੱਥੇ ਬਹੁਤ ਜ਼ਮੀਨ ਸੇਵਾ ਕਰਕੇ ਇਕੱਠੀ ਕਰੀ ਦੋ 250 ਰੁਪਏ। ਲੰਗਰ ਗੁਰੂ ਦਾ ਚੱਲਦਾ, ਸਾਰੀ ਰਾਤ ਬੈਠ ਕੇ ਬੰਦਗੀ ਕਰਦੇ ਸੀ ਗੁਰੂ ਕੋਲ। ਇੱਕ ਨਿਯਮ ਮੰਨਿਆ ਹੋਇਆ ਸੀ, ਨਿਯਮ ਦੇ ਵਿੱਚ ਫਰਕ ਨਹੀਂ ਸੀ ਬੈਠ ਦਿੰਦੇ। ਔਰ ਇਸ ਤਰ੍ਹਾਂ ਬਹੁਤ ਸਾਲ ਉੱਥੇ ਜਾਂਦੇ ਰਹੇ। ਜਦ ਉਹਨਾਂ ਨੇ ਸੋਚਿਆ ਵੀ ਹੁਣ ਅਸੀਂ ਵੀ ਇਸ ਦੁਨੀਆਂ ਤੋਂ ਜਾਣ, ਇਹ ਹਰ ਇੱਕ ਦੇ ਵਿੱਚ ਨਹੀਂ ਇਹ ਅਵਸਥਾ ਆਵੇਗੀ ਗੁਰਮੁਖੋ, ਇੱਕੋ ਇੱਕ ਭਾਈ ਦਿਆਸਿਕ ਦੀ ਸੰਪਰਦਾ ਜਿਵੇਂ ਦੱਸਿਆ ਨਾ ਗੁਰਮੁਖ ਆਏ ਜਾਏ ਨੇ ਸੰਗ, ਤਾਂ ਫਿਰ ਉਹ ਪਹਿਲਾਂ ਹੀ ਦੱਸ ਦਿੰਦੇ ਸਨ ਤੇ ਬਾਬਾ ਕਰਮ ਸਿੰਘ ਮਹਾਰਾਜ ਦਾ ਸਰੀਰ ਬਖਸ਼ੇ ਚ ਪਾ ਕੇ ਲੁੜਾ ਤੇ ਅੱਕ ਜਿੱਥੇ ਇਕੱਠੇ ਹੁੰਦੇ ਨੇ ਉੱਥੇ ਪ੍ਰਵਾਹ ਕਰਿਆ ਸੀ ਡੂੰਘੇ ਜਲ ਦੇ ਵਿੱਚ। ਤਾਂ ਰੇਲੂ ਸਾਹਿਬ ਵਾਲੇ ਸੰਤ ਮਹਾਰਾਜ ਜੀ ਸਾਲ ਉੱਥੇ ਚਲੇ ਆਏ ਨਾ। ਰੇਲੂ ਸਾਹਿਬ ਸੰਗਤਾਂ ਨੇ ਸੋਚਿਆ ਵੀ ਮਹਾਰਾਜ ਜੀ ਤਾਂ ਉੱਥੇ ਹੀ ਰਹਿਣ ਲੱਗ ਕੇ ਆਏ ਨਹੀਂ। ਚੰਗੇ ਚੰਗੇ ਪਤਵੰਤੇ ਸੱਜਣ ਸਿਆਣੇ ਬਖਤੌਰ ਸਿੰਘ ਜੈਲਦਾਰ ਇਹ ਜਿਹੜੇ ਹੋਰ ਵੀ ਬਹੁਤ ਸਨ ਪ੍ਰੇਮੀ, ਤਾਂ ਉੱਥੇ ਪਹੁੰਚੇ ਸੈਦੂ ਤਾਂ ਬੇਨਤੀ ਕਰੀ ਮਹਾਰਾਜ ਜੀ ਆਪ ਇੱਥੇ ਕਿਉਂ ਆ ਗਏ, ਤੁਹਾਡਾ ਸਥਾਨ ਸੁਣਨਾ ਪਿਆ ਉੱਥੇ। ਕਹਿਣਗੇ ਭਾਈ ਗੁਰਮੁਖੋ ਸੁਣੋ, ਅਸੀਂ ਹੁਣ ਸਰੀਰ ਦਾ ਤਿਆਗ ਕਰਨਾ, ਸਾਡੇ ਬਜ਼ੁਰਗਾਂ ਨੇ ਲਿਖੇ ਨੇ ਅੜਕ ਦੇ ਵਿੱਚ, ਅਸੀਂ ਤਾਂ ਹੀ ਇੱਥੇ ਪਹਿਲਾਂ, ਕੀ ਪਤਾ ਉੱਥੋਂ ਲਿਆਵੇ ਨਾ ਜਾਂ ਕੋਈ ਨਾਂ ਲਿਆਵੇ, ਕੀ ਪਤਾ ਉਹਦਾ ਪੰਚਾਇਤਾਂ ਦਾ ਬਿਲਡਿੰਗ ਵਿਗੜ ਜਾਂਦੀ ਹੈ ਪੰਚਾਇਤਾਂ। ਔਰ ਇਸ ਤਰ੍ਹਾਂ ਉਹ ਕਹਿਗੇ ਮਹਾਰਾਜ ਜੀ ਅਸੀਂ ਜੁੰਮਾ ਲੈਂਦੇ ਹਾਂ, ਜਦ ਤੁਸੀਂ ਸਰੀਰ ਛੱਡੋਗੇ ਤੁਹਾਨੂੰ ਇੱਥੇ ਜਲ ਪ੍ਰਵਾਹ ਕਰਾਂਗੇ। ਕਹਿੰਦੇ ਐਸਾ ਨਹੀਂ ਹੋਵੇਗਾ, ਇੱਕ ਆਦਮੀ ਜੁੰਮਾ ਲਵੋ ਤਦ ਚਾਹੁੰਦੇ ਨੇ, ਇਸ ਨਹੀਂ ਜਾਣਾ। ਬਖਤੌਰ ਸਿੰਘ ਜੈਲਦਾਰ ਸੀ, ਬਹੁਤ ਪ੍ਰੇਮੀ ਸੀ ਮਹਾਰਾਜ ਜੀ ਦਾ। ਉਹ ਕਹਿੰਦਾ ਮਹਾਰਾਜ ਜੀ ਦੀ ਸੇਵਾ ਮੈਨੂੰ ਬਖਸ਼ੋ, ਪਰ ਗੱਲ ਇਹ ਹੈ ਕਿ ਮੈਂ ਨਾ ਪਹਿਲਾਂ ਚਲਾ ਜਾਵਾਂ ਸੋਚੇ ਤੇ ਮਹਾਰਾਜ ਕਹਿੰਦੇ ਨਹੀਂ ਤਾਏ ਨਹੀਂ ਜਾਣਾ, ਜਾਵਾਂਗੇ ਤਾਂ ਅਸੀਂ ਵੀ ਪਹਿਲਾਂ। ਚੰਗਾ ਕਹਿੰਦੇ ਤੂੰ ਜੁੰਮਾ ਲੈਂਦਾ, ਅਸੀਂ ਫਿਰ ਚੱਲਦੇ ਹਾਂ ਰੇਲੂ ਸਾਹਿਬ। ਸੰਤ ਮਹਾਰਾਜ ਜੀ ਰੇਲੂ ਸਾਹਿਬ ਆਵੇ ਉਸੇ ਤਰ੍ਹਾਂ ਹੀ ਨਿਤਨੇ, ਉਸੇ ਤਰ੍ਹਾਂ ਹੀ ਸਾਰਾ ਲੰਗਰ ਜੋ ਸੀ ਸੇਵਾ ਚੱਲਣੀ ਉਹ ਬਈ ਸ਼ੁਰੂ ਹੋ ਗਈ। ਔਰ ਜਿਉਂ ਜਿਉਂ ਫਿਰ ਮਹਾਰਾਜ ਜੀ ਜਿਹੀ ਜਿਹੀ ਅਵਸਥਾ ਦੇ ਆਪ ਸੀ, ਉਹੋ ਜਿਹੇ ਦੀ ਅਵਸਥਾ ਨੂੰ ਫਿਰ ਮਿਲਣ ਗਏ। ਮਿਰਚ ਸਿੰਘ ਦੀ ਹਜ਼ੂਰ ਸਾਹਿਬ ਇੱਕ ਬ੍ਰਹਮ ਗਿਆਨੀ ਨਿਹੰਗ ਰਹਿਣਾ ਸੀ ਮਾਤਾ ਦੇ ਗੁਰਦੁਆਰੇ, ਹਜ਼ੂਰ ਸਾਹਿਬ ਗਏ ਉਸ ਨੂੰ ਮਿਲਣ ਵਾਸਤੇ। ਨਾਲੇ ਉਸ ਨੂੰ ਦੱਸਿਆ ਬਈ ਹੁਣ ਅਸੀਂ ਇਸ ਦੇ ਚਲੇ ਜਾਣਾ, ਜਿਹੜਾ ਸਾਡਾ ਦੇਸ਼ ਆ ਉੱਥੇ ਚਲੇ ਜਾਣਾ। ਇਸ ਤਰ੍ਹਾਂ ਫਿਰ ਆ ਗਏ ਹੋਰ ਵੀ ਅਨੰਦਪੁਰ ਸਾਹਿਬ ਗਏ, ਸੋਢੀਆਂ ਨੂੰ ਮਿਲ ਕੇ ਆਏ ਤੇ ਫਿਰ ਦਮਦਮੇ ਸਾਹਿਬ ਗਏ, ਨਾਲੇ ਸੰਗਤ ਸਾਰੀ ਬੜੇ ਮਹਾਰਾਜ ਵੀ ਛੋਟੇ ਵੀ। ਇਸ ਤਰ੍ਹਾਂ ਫਿਰੇ ਉਹ ਵੀ ਬ੍ਰਹਮ ਗਿਆਨੀ ਮਹਾਂਪੁਰਸ਼ ਹਨ। ਉੱਥੇ ਜਾ ਕੇ ਜਦ ਆਉਣਾ ਸੀ ਜਿਹੜੀ ਅਗਲੀ ਗੱਲ ਸੀ ਉਹ ਦੱਸਦੇ ਨੇ, ਕਹਿਣਗੇ ਮਹਾਰਾਜ ਜੀ ਅਸੀਂ ਨੌ ਮਾਘ ਨੂੰ ਚਲੇ ਜਾਣਾ। ਨੌ ਮਾਘ ਇਹ ਵਿਅੰਗ ਵਚਨ ਬਹੁਤ ਉਹਨਾਂ ਨਾਲ ਸਿੰਘ ਹੁੰਦੇ ਸਨ, ਸੈਂਕੜੇ ਸਿੰਘ ਹੁੰਦੇ ਸੀ ਮਸਤ ਵਾਲੇ ਮਹਾਰਾਜ ਜੀ ਦੇ ਨਾਲ। ਹੋਰ ਪਿੰਡਾਂ ਦੇ ਪ੍ਰੇਮੀ ਬਹੁਤ ਆਏ ਸਨ, ਰੇਲੂ ਸਾਹਿਬ ਵਾਲੇ ਮਹਾਰਾਜ ਜੀ ਆਏ ਹੋਏ। ਕਹਿਣ ਲੱਗੇ ਅਸੀਂ ਅੱਜ ਤੋਂ 8ਵੇਂ ਨੂੰ ਚਲੇ ਜਾਣਾ, 8 ਜਾਣੀ 9 ਮਾਘ ਨੂੰ ਅਸੀਂ ਚਲੇ ਜਾਣਾ। ਉਹ ਕਿਹਾ ਜਦ ਚ ਵੀ ਗੱਲ ਕਹੀ ਮਸਤ ਵਾਲੇ ਸੰਤ ਮਹਾਰਾਜ ਕਹਿੰਦੇ ਚੰਗਾ ਮਹਾਰਾਜ ਜੀ ਤੁਸੀਂ 9 ਨੂੰ ਚੱਲੋ, ਅਸੀਂ 18 ਨੂੰ ਆ ਜਾਂਗੇ। ਸਮਝਿਆ ਕਿਸੇ ਨੇ ਵਿਅੰਗ ਵਚਨ ਆਏ ਕਰੋ। ਉਹ ਦੱਸਿਆ ਨਾ ਬ੍ਰਹਮ ਗਿਆਨੀ ਕੀ ਗੱਲ, ਬ੍ਰਹਮ ਗਿਆਨੀ ਜਾਂਦੇ ਗੁਰੂ ਬ੍ਰਹਮ ਦਾ ਉਹ ਜਾਣ ਕੇ ਜਿਹੜਾ ਨੌ ਨੂੰ ਜਾਣਾ ਸੀ 18 ਨੂੰ ਚਲੇ ਮਾਘ ਦਾ ਮਹੀਨਾ ਚੜ ਗਿਆ ਤੇ ਛੱਪੜੀ ਚੋਂ ਬੈਠਣਾ ਹਟ ਗਏ। ਲੱਗਦੇ ਕੌਣ ਦੀ ਕਹਿੰਦੇ ਨੇ ਵੀ ਆਹ ਛੱਪੜੀ ਕਿ ਆਹ ਗੁਰੂ ਵੀ ਸਾਡੇ ਚ ਬੈਠਣ ਵਾਲਾ ਖਣੀ ਕਿੱਥੇ ਨੂੰ ਚਲਿਆ ਗਿਆ। ਕਾਲਿਸਤਾਨ ਬਗੀਚੀ ਦੇ ਵਿੱਚ ਰਹਿੰਦੇ ਸਨ, ਦਰਾਹੇ ਕਸੋਰੀ ਲਾਲ ਸੀ, ਉਸਦੇ ਰਾਜ ਨਹੀਂ ਸੀ, ਸਤੀਰੀਆਂ ਦਾ ਬਿਜਨਸ ਸੀ ਉਹਨਾਂ ਦਾ ਬਹੁਤ ਬੜਾ। ਵੈਸ਼ਨੋ ਦਾਸ ਉਸਦਾ ਪਿਤਾ ਸੀ, ਲਾਹੌਰ ਦਾ ਪਿਛੋਕਾ ਸੀ ਉਹਨਾਂ ਦਾ, ਤਾਂ ਉਹਦੇ ਔਲਾਦ ਨਹੀਂ ਸੀ। ਔਰ ਇੱਕ ਰਾਮਪੁਰ ਦਾ ਪ੍ਰੇਮੀ ਸੀ ਮਨਸਾ ਦਾਸ, ਉਹ ਮਹਾਰਾਜ ਦੀ ਤਾਕਤ ਨੂੰ ਜਾਣਦਾ ਸੀ। ਇਹ ਸਾਹਿਬ ਹੈ ਮਹਾਰਾਜ ਵੀ ਜੇ ਇਹਨਾਂ ਕੋਲੋਂ ਪਾਠ ਕਰਾਇਆ ਜਾਵੇ ਤਾਂ ਵਚਨ ਕਰ ਦੇਣ ਤਾਂ ਪੁੱਤਰ ਹੋ ਜਾਵੇ। ਉਹ ਕਹਿਣ ਲੱਗਾ ਕਸੂਰੀ ਮਾਂ ਮੈਂ ਤਾਂ ਜਾਣਦਾ ਨਹੀਂ ਜੀ ਉਹਨੂੰ, ਕਹਿਣ ਲੱਗਾ ਮੈਂ ਤੇਰੇ ਨਾਲ ਚੱਲਦਾ। ਹੋਰ ਪ੍ਰੇਮੀ ਲੈਦੇ ਮਹਾਰਾਜ ਜੀ ਬਗੀਚੀ ਚ ਬੈਠੇ ਸਨ, ਨਾਲ ਕੇ ਬੇਨਤੀ ਕਰੀ ਮਹਾਰਾਜ ਜੀ ਕਸੂਰੀ ਲਾਲ ਦੇ ਪਾਠ ਕਰ ਦੇ। ਮਹਾਰਾਜ ਕਹਿਣ ਲੱਗੇ ਵੀ ਚੰਗਾ, ਤੁਸੀਂ ਆਏ ਹੋ ਪਾਠ ਸਿੰਘਾਂ ਨੂੰ ਲੈ ਜਾਓ। ਮਹਾਰਾਜ ਜੀ ਘੱਟ ਜਾਂਦੇ ਹੁੰਦੇ ਸੀ ਬਾਹਰ, ਇੱਕ ਦੋ ਪਿੰਡ ਸੀ ਇੱਥੇ ਜਾਂਦੇ, ਜਾਂ ਤਾਂ ਰੋਪੜ ਜਾਂ ਕਟਾਰੀ ਆਉਂਦੇ ਸਨ ਇੱਥੇ ਸਾਲ ਬਾਅਦ, ਜਾਂ ਕੁੱਬੀ ਵੀ ਚਲੇ ਜਾਂਦੇ ਸਨ। ਆਹ ਇਸ ਤਰ੍ਹਾਂ ਦਾ ਸੀ ਉਹਨਾਂ ਦਾ, ਤਾਂ ਫਿਰ ਪਾਠ ਸ਼ੁਰੂ ਕਰਾ ਦਿੱਤਾ। ਉਹ ਕਹਿਣ ਲੱਗਾ ਵੈਸ਼ਨੋ ਦਾਸ ਮਹਾਰਾਜ ਜੀ ਮੇਰੇ ਕੋਲ ਕਾਰ ਹੈ, ਮੈਂ ਕਾਰ ਲਾਇਆ ਵਾ ਤੁਹਾਡੇ ਵਾਸਤੇ। ਕਹਿੰਦੇ ਨਹੀਂ ਸਾਡੀਆਂ ਲੱਤਾਂ ਹੀ ਕਾਰ ਨੇ, ਅਸੀਂ ਆਪੇ ਹੀ ਆ ਜਾਵਾਂਗੇ ਭੋਗ ਤੇ। ਪਰ ਇਸ ਤਰ੍ਹਾਂ ਸਾਰਾ ਹੋ ਗਿਆ, ਪਾਠ ਖੁੱਲ ਗਿਆ। ਆਪਣੇ ਬੜੇ ਮਹਾਰਾਜ ਜੀ ਅਗਲੀ ਸਨ, ਛੋਟੇ ਮਹਾਰਾਜ ਜੀ ਘੋੜੀ ਦੀ ਸੇਵਾ ਦੇ ਸਨ। ਸਰ ਮਹਾਰਾਜ ਜੀ ਬੈਠੇ ਸੀ ਬੀਚੀ ਦੇ ਵਿੱਚ, ਆਪਣੇ ਮਹਾਰਾਜ ਜੀ ਨੂੰ ਨਾਲ ਲੈ ਕੇ ਗੜਬਈ ਸੀ, ਲਾਈਨ ਪੈ ਗਏ। ਗਾਂ ਆ ਗਿਆ ਤਰਾਜ ਦਾ ਪੁਲ, ਪੁਲ ਟੱਪ ਕੇ ਚਲੇ ਗਏ। ਉਹਦੇ ਨਾਲ ਹੀ ਮਕਾਨ ਹੁਣ ਵੀ ਹੈਗਾ। ਸੰਤ ਮਹਾਰਾਜ ਜੀ ਚਲੇ ਗਏ,